गुरु नानक पद पंकज बंदन पद पंकज बंदन सिमरौ अंगद दुख निकंदन अमरदास गुर हृदय जावो जी हृदय कहो श्री गुरु रामदास गुण गाओ गुरु अर्जन विघ्नन के नाशक विघ्नन के हरे गोविंद शुभ मत पर का श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला वाहिगुरु परम कृपा श्री गुरु गोबिंद सिंह तरों तरा परे पुन पुन सीसा वाहिगुरु पुन पुन सीसा बंदो बार बार जगदीसा एक अंकारा यह प्रसाद सच होए वाहिगुरु जी की फतेह है विघ्न विनाशन सोय जिसमें अमृत ज्ञान है मानक भगत वैराग गुरु ग्रंथ साहिब उद्ध बंदन करे अनुराग कहां बुद्ध प्रभ तुच्छ हमारी वर्ण सकै महिमा जो त्यारी हम ना सकत कर सिफत तुम्हारी आप ले हो तुम कथा सुन हम ना सकत कर सिफत तुम्हारी आप ले हो तुम कथा सुधारी
दोहरा एक सिख सतगुर निकट गुरमुख तिसको नाम हाथ जोर बिनती करी मैं रावर की साम
वाहिगुरु जी का खालसा वाहिगुरु जी की फतेह गुरु की साजी नवाजी गुरु रूप साध संगत जी संध्या दे दीवान गुरु चरणा च सजे हैं और गुरु की पवित्र पावन गुरबाणी आप जी ने सरवण कीती है कीर्तन कथा हरी जस यही जीव दे लई कल्याणकारी है आओ महाराज साहब जी की पावन इतिहासक कथा नाल जुड़िए धन गुरु अर्जन देव जी के चरणा ध्यान धर के आखिए सतनाम श्री वाहेगुरु साहिब जी सतनाम श्री वाहेगुरु साहिब जी
एक सिख सतगुर निकट
एक महाराज दे कोल गुरसिख सीगा गुरु दा प्यारा
गुरमुख तिसको नाम
उदा नाम भाई गुरमुख सी
हाथ जोर बिनती करी
भाई गुरमुख ने गुरु साहिब जी अर्जन देव जी महाराज नु बेनती कीती
मैं रावर की सा
ए सतगुरु सच्चे पातशाह जी मैं आप जी दी शरण विच आया हां
चौपाई गुरु सनमुख सिख मन है भाना
महाराज मैं सुनिया है जेडे गुरु दे सनमुख सिख हुंदे ने ओ भाणा मनदे ने भाणा मनण वाले गुरसिखां दी की निशानी है किदां दे हुंदे ने ओ सिख
मोहे दिखावै दिख दुखहाना
ए महाराज मैनू ऐसे गुरसिखां दे दर्शन कराओ जेडे आप जी दे भाणे विच रहिंदे हन
सुन श्री अर्जन गिरा अचारी
ए सुन के सतगुरु अर्जन देव जी महाराज बोले
पुर गुजरात सुनाम भिखारी
महाराज कहते भाई गुजरात शहर दे विच एक सिख रहिंदा है उहदा नाम भाई भिखारी है गुजरात पाकिस्तान दे विच साध संगत जी एक शहर है जिथे होर भी बड़े महापुरश गुरसिख होए ने गुजरात के इलाके भाई बनो साहब जी ब्रह्म ग्ञानी महापुरश होए ने गुजरात में ही शाह दौला फकीर मुसलमान छेवें पातशाह के समय बड़ा बड़ा फकीर होया हूँ भी शाह दौले के चूहे मशहूर हैं ਇਸੇ ਤਰ੍ਹਾਂ ਸ਼ਾਹ ਹੋਰ ਵੀ ਛੇਵੇਂ ਪਾਤਸ਼ਾਹ ਦਾ ਵੀ ਉੱਥੇ ਗੁਰਦੁਆਰਾ ਹੈ। ਬੜੇ ਬੜੇ ਸਾਧੂ ਮਹਾਤਮਾ ਉੱਥੇ ਚੱਲੇ ਆਏ ਪੁਰਾਤਨ ਸਮੇਂ ਤੋਂ। ਗੁਜਰਾਤ ਸ਼ਹਿਰ ਦੇ ਵਿੱਚ ਇੱਕ ਭਾਈ ਭਿਖਾਰੀ ਰਹਿੰਦਾ ਸੀ, ਉਹਦਾ ਨਾਮ ਸੀ ਭਾਈ ਭਿਖਾਰੀ ਅਤੇ ਸ੍ਰੀ ਗੁਰੂ ਅਰਜਨ ਦੇਵ ਦਾ ਸਿੱਖ ਸੀ। ਮਹਾਰਾਜ ਭਾਈ ਗੁਰਮੁਖ ਨੂੰ ਕਹਿੰਦੇ ਨੇ, ਭਾਈ ਜੇ ਭਾਣਾ ਮੰਨਣ ਵਾਲੇ ਦੇ ਦਰਸ਼ਨ ਕਰਨੇ ਤਾਂ ਗੁਜਰਾਤ ਚਲਾ ਜਾ, ਉੱਥੇ ਸਾਡਾ ਇੱਕ ਸਿੱਖ ਹੈ ਭਾਈ ਭਿਖਾਰੀ, ਉਹਦੇ ਦਰਸ਼ਨ ਕਰ ਲੈ।
ਤਹ ਦਰਸਹੋ ਅਬ ਕਰਹੋ ਪਿਆਨਾ,
ਉਹਦੇ ਦਰਸ਼ਨ ਕਰ ਲਓ ਜਾ ਕੇ, ਹੁਣੇ ਜਾ ਕੇ ਉੱਧਰ ਨੂੰ ਤੁਰ ਪਓ, ਤੁਹਾਨੂੰ ਪਤਾ ਲੱਗੇਗਾ ਵੀ ਭਾਣਾ ਮੰਨਣ ਵਾਲੇ ਕਿੱਦਾਂ ਦੇ ਹੁੰਦੇ ਹਨ।
ਗੁਰਮੁਖ ਗੁਰ ਬਚਮਾਨ ਮਹਾਨਾ,
ਮਹਾਰਾਜ ਗੁਰੂ ਅਰਜਨ ਦੇਵ ਦਾ ਬਚਨ ਮੰਨ ਕੇ ਭਾਈ ਗੁਰਮੁਖ ਜੀ ਗੁਜਰਾਤ ਵੱਲ ਚੱਲ ਪਏ।
ਚੱਲਿਓ ਵਿਚਾਰਤ ਸਿੱਖ ਬੜ ਹੋਏ,
ਮਨ ਵਿੱਚ ਸੋਚਦਾ ਹੈ ਵੀ ਜਿਹਦੇ ਕੋਲ ਗੁਰੂ ਜੀ ਨੇ ਭੇਜਿਆ ਹੈ ਕੋਈ ਬੜਾ ਵੱਡਾ ਸਿੱਖ ਹੋਵੇਗਾ।
ਸਤਿਗੁਰ ਆਪ ਬਤਾਇਓ ਜੋਏ,
ਜੋ ਗੁਰੂ ਜੀ ਨੇ ਆਪ ਉਹਦੀ ਉਤਨੀ ਤਾਰੀਫ ਕੀਤੀ ਹੈ, ਉਸਨੂੰ ਭਾਣਾ ਮੰਨਣ ਵਾਲਾ ਸਿੱਖ ਦੱਸਿਆ ਹੈ, ਚੱਲ ਕੇ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ।
ਪ੍ਰਭ ਭਾਣਾ ਕਿਮ ਮਾਨਤ ਰਹਿ,
ਚੱਲ ਕੇ ਦੇਖੀਏ ਵੀ ਉਹ ਮਹਾਰਾਜ ਦਾ ਭਾਣਾ ਕਿਸ ਤਰ੍ਹਾਂ ਮੰਨਦਾ ਹੈ।
ਕਹਾਂ ਕਿਰਤ ਕਰ ਬ੍ਰਿਤ ਕੋਲ ਹੈ,
ਉਹ ਕਿਹੜੀ ਕਿਰਤ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ, ਕਿੱਦਾਂ ਦਾ ਉਹਦਾ ਵਰਤਾਰਾ ਹੈ, ਰਹਿਣ ਸਹਿਣ ਕਿੱਦਾਂ ਦਾ ਹੈ।
ਮਗ ਉਲੰਘ ਪਹੁੰਚਿਆ ਗੁਜਰਾਤ,
ਸਾਧ ਸੰਗ ਜੀ ਸਾਰਾ ਪਿੰਡ ਤੈਅ ਕਰਕੇ ਭਾਈ ਭਾਈ ਗੁਰਮੁਖ ਗੁਜਰਾਤ ਸ਼ਹਿਰ ਪਹੁੰਚ ਗਿਆ।
ਨਾਮ ਭਿਖਾਰੀ ਪੁੱਛਿਓ ਜਾਤ,
ਜਾ ਕੇ ਗੁਜਰਾਤ ਸ਼ਹਿਰ 'ਚ ਪਤਾ ਕੀਤਾ ਵੀ ਭਾਈ ਭਿਖਾਰੀ ਕੌਣ, ਅਸੀਂ ਭਾਈ ਭਿਖਾਰੀ ਦੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਮਿਲਣਾ ਹੈ। ਹਾਂਜੀ,
ਗ੍ਰਹਿ ਮੈਂ ਗਇਓ ਸੁਮੰਗਲ ਹੇਰਾ,
ਪਤਾ ਕਰਕੇ ਭਾਈ ਸਾਹਿਬ ਭਿਖਾਰੀ ਦੇ ਘਰ ਭਾਈ ਗੁਰਮੁਖ ਜੀ ਪਹੁੰਚ ਗਏ। ਅੱਗੇ ਜਾ ਕੇ ਦੇਖਿਆ ਵੀ ਬੜੇ ਸ਼ਮਿਆਨੇ ਲੱਗੇ ਹੋਏ ਹਨ, ਤੰਬੂ ਲੱਗੇ ਹੋਏ ਹਨ, ਹਲਵਾਈ ਮਿਠਿਆਈਆਂ ਬਣਾ ਰਹੇ ਹਨ, ਇੱਕ ਪਾਸੇ ਢੋਲਕੀ ਵੱਜ ਰਹੀ ਹੈ, ਮਾਈਆਂ ਗੀਤ ਗਾ ਰਹੀਆਂ ਨੇ, ਖੁਸ਼ੀ ਦੇ ਵਿਆਹ ਦਾ ਪ੍ਰੋਗਰਾਮ ਹੈ। ਹਾਂਜੀ,
ਗਾਵੇ ਤਰਿਆ ਵਿਆਹੋ ਸਤਕੇਰਾ,
ਕਹਿੰਦੇ ਭਾਈ ਭਿਖਾਰੀ ਦੇ ਪੁੱਤਰ ਦਾ ਵਿਆਹ ਹੈ, ਵਿਆਹ ਦੀ ਖੁਸ਼ੀ ਦੇ ਵਿੱਚ ਮੰਗਲਾਚਾਰ ਹੋ ਰਹੇ ਨੇ।
ਕਿਰਤ ਕਮਾਵਤ ਭਿਖਿਓ ਭਿਖਾਰੀ,
ਅਤੇ ਭਾਈ ਭਿਖਾਰੀ ਇੱਕ ਕੰਮ ਕਰ ਰਿਹਾ ਹੈ, ਉਹ ਆਪਣੀ ਕਿਰਤ ਕਰ ਰਿਹਾ ਹੈ। ਹਾਂਜੀ,
ਸੀਵਤ ਸਤਰੰਜੀ ਜੇ ਫਾਰੀ,
ਉਹ ਸਾਧ ਸੰਗਤ ਜੀ ਪਾਟੀ ਹੋਈ ਸਤਰੰਜੀ ਨੂੰ ਸਿਉਂ ਰਿਹਾ ਹੈ। ਸਤਰੰਜੀ ਕਹਿੰਦੇ ਨੇ ਜਿਹੜੀ ਥੱਲੇ ਵਿਛਾਉਂਦੇ ਨੇ ਫੂੜੀ, ਜਦੋਂ ਕਿਸੇ ਦੇ ਘਰ ਕੋਈ ਮੌਤ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ, ਲੋਕ ਅਫਸੋਸ ਕਰਨ ਲਈ ਆਉਂਦੇ ਨੇ, ਉਹ ਥੱਲੇ ਬਹਿ ਕੇ ਆਪਣੇ ਪੰਜਾਬ ਦਾ ਇੰਡੀਆ ਦਾ ਰਿਵਾਜ਼ ਹੈ ਵੀ ਥੱਲੇ ਬਹਿ ਜਾਂਦੇ, ਸੱਥਰ ਦੇ ਉੱਤੇ ਥੱਲੇ ਚਾਦਰਾਂ ਦਰੀਆਂ ਵਿਛਾ ਲੈਂਦੇ ਨੇ ਅਤੇ ਉਹਦੇ ਉੱਤੇ ਬਹਿ ਜਾਂਦੇ ਨੇ, ਆਏ ਗਏ ਵੀ ਉੱਥੇ ਬਹਿ ਕੇ ਅਫਸੋਸ ਕਰਦੇ ਨੇ। ਤਾਂ ਭਾਈ ਭਿਖਾਰੀ ਆਪ ਸਤਰੰਜੀ ਸੀ ਰਿਹਾ ਹੈ।
ਪੈਰੀ ਪੈਣਾ ਕਹਿ ਥਿਰ ਗੁਰਮੁਖ,
ਭਾਈ ਗੁਰਮੁਖ ਨੇ ਜਾ ਕੇ ਭਾਈ ਭਿਖਾਰੀ ਨੂੰ ਪੈਰੀ ਪੈਣਾ ਕਿਹਾ। ਆਪਾਂ ਅੱਜ ਕੱਲ੍ਹ ਫਤਿਹ ਬੁਲਾਉਂਦੇ ਹਾਂ ਗੁਰੂ ਦਸਵੇਂ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਪਹਿਲਾਂ ਗੁਰੂਆਂ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪੈਰੀਂ ਪੈਣਾ ਕਹਿੰਦੇ ਸਨ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਪੈਰੀਂ ਪਾਉਣਾ ਜਗ ਵਰਤਾਇਆ। ਉਹ ਨਿਮਰਤਾ ਦਾ ਸੂਚਕ ਸੀ, ਇੱਕ ਸਿੱਖ ਦੂਜੇ ਸਿੱਖ ਦੇ ਪੈਰੀਂ ਪੈਂਦਾ, ਮਨ 'ਚ ਨੀਵਾਂ ਨਿਮਰਤਾ ਆਉਂਦੀ ਹੈ, ਮਨ ਨੀਵਾਂ ਹੁੰਦਾ, ਇਹ ਭਾਵਨਾ ਸੀਗੀ। ਪੈਰੀਂ ਪਾਉਣਾ ਕਹਿ ਕੇ ਭਾਈ ਗੁਰਮੁਖ ਜੀ ਬੈਠ ਗਏ।
ਪਠਿਓ ਮੋਹੇ ਗੁਰ ਨੇ ਭੋ ਸਨਮੁਖ,
ਔਰ ਸਾਧ ਸੰਗਤ ਜੀ ਜਾ ਕੇ ਬਹਿ ਗਏ ਅਤੇ ਕਹਿਣ ਲੱਗੇ ਕਿ ਹੇ ਸੰਤ ਜੀ, ਭਾਈ ਸਾਹਿਬ ਭਿਖਾਰੀ ਜੀ, ਮੈਂ ਅੰਮ੍ਰਿਤਸਰ ਤੋਂ ਆਇਆ ਹਾਂ, ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਦਰਸ਼ਨਾਂ ਲਈ ਭੇਜਿਆ ਹੈ। ਹਾਂਜੀ,
ਸੁਨਤ ਭਿਖਾਰੀ ਉੱਠ ਸਨਮਾਨਾ,
ਗੁਰੂ ਅਰਜਨ ਦੇਵ ਜੀ ਦਾ ਨਾਂ ਸੁਣ ਕੇ ਭਾਈ ਭਿਖਾਰੀ ਜੀ ਉੱਠੇ ਅਤੇ ਆਏ ਹੋਏ ਸਿੱਖ ਦਾ ਬੜਾ ਸਨਮਾਨ ਕੀਤਾ। ਜੀ ਆਇਆਂ ਨੂੰ, ਭਾਈ ਗੁਰੂ ਦਾ ਸਿੱਖ ਆਇਆ, ਗੁਰੂ ਹੀ ਆਇਆ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਐਸੀ ਭਾਵਨਾ ਨਾਲ ਸਨਮਾਨ ਕੀਤਾ ਹੈ।
ਨਵੇਂ ਕੀਨ ਬੈਠਾਵਨ ਠਾਣਾ,
ਮੱਥਾ ਟੇਕ ਕੇ ਭਾਈ ਗੁਰਮੁਖ ਨੂੰ ਕੋਲ ਬਿਠਾ ਲਿਆ ਹੈ ਭਾਈ ਭਿਖਾਰੀ ਨੇ।
ਨਿਜ ਕਾਰਜ ਲਾਗਿਓ ਜਿਸ ਕਾਲਾ,
ਤੇ ਆਪਣੇ ਕੰਮ ਚ ਲੱਗਾ ਹੋਇਆ ਭਾਵ ਸਤਰੰਜੀ ਸੀਵੀ ਜਾਂਦਾ ਹੈ।
ਗੁਰਮੁਖ ਉਰ ਬਿਸਮਾਏ ਬਿਸਾਲਾ,
ਤੁਹਾਨੂੰ ਦੇਖ ਕੇ ਭਾਈ ਗੁਰਮੁਖ ਹੈਰਾਨ ਹੋ ਰਿਹਾ ਵੀ ਇਹ ਕੀ ਹੋ ਰਿਹਾ। ਇੱਕ ਪਾਸੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਵਾਜੇ ਗਾਜੇ ਵੱਜ ਰਹੇ, ਢੋਲਕੀ ਵੱਜ ਰਹੀ ਹੈ, ਗੀਤ ਗਾ ਰਹੀਆਂ ਬੀਬੀਆਂ, ਹਲਵਾਈ ਲੱਗੇ ਮਠਿਆਈਆਂ ਬਣਾ ਰਹੇ ਨੇ। ਇੱਕ ਪਾਸੇ ਕੱਪੜੇ ਸਿਉਣ ਵਾਲੇ ਦਰਜੀ ਕੱਪੜੇ ਸੀ ਰਹੇ ਨੇ ਵਿਆਹ ਦੇ, ਇੱਕ ਪਾਸੇ ਗਹਿਣੇ ਕਰਨ ਵਾਲੇ ਸੁਨਿਆਰੇ ਗਹਿਣੇ ਤਿਆਰ ਕਰ ਰਹੇ ਨੇ। ਇਹ ਜਿਹੜਾ ਭਾਈ ਭਿਖਾਰੀ ਹੈ ਇਹ ਮਰਨ ਦਾ ਸਮਾਨ ਤਿਆਰ ਕਰ ਰਿਹਾ ਹੈ। ਹਾਂਜੀ,
ਲਖਿਓ ਭਿਖਾਰੀ ਨੇ ਮਨ ਤਾਹੂ,
ਕਹਿੰਦੇ ਭਾਈ ਭਿਖਾਰੀ ਆਪਣੇ ਕੰਮ ਵਿੱਚ ਲੱਗਾ ਰਿਹਾ।
ਉੱਠਿਓ ਪਕੜ ਕਹਿ ਤਿਸ ਕੀ ਬਾਹੂ,
ਕਹਿੰਦੇ ਉਹਦੀ ਬਾਂਹ ਫੜ ਲਈ ਤੇ ਬਿਠਾ ਲਿਆ।
ਸੌਜ ਵਿਆਹੇ ਕੀ ਲੱਗਿਓ ਦਿਖਾਵਨ,
ਤੇ ਭਾਈ ਭਿਖਾਰੀ ਉਹਨੂੰ ਕਹਿੰਦੇ ਆਓ ਮੈਂ ਤੁਹਾਨੂੰ ਵਿਆਹ ਦਾ ਸਮਾਨ ਦਿਖਾਵਾਂ, ਵਿਆਹ ਦੇਖੋ ਸਾਡੇ ਵਿਆਹ 'ਚ ਕੀ ਕੁਝ ਤਿਆਰ ਹੋ ਰਿਹਾ। ਉਹ ਭਾਈ ਗੁਰਮੁਖ ਨੂੰ ਨਾ ਵਿਆਹ ਦਾ ਸਮਾਨ ਦਿਖਾਉਣ ਲੱਗ ਲੈ ਗਿਆ।
ਇਹ ਸੁਤ ਹਿਤ ਕਿਆ ਬਸਤਰ ਸਵਾਵਨ,
ਇਹ ਸੂਟ ਹੈ ਮੁੰਡੇ ਦਾ ਜਿਹੜਾ ਉਹਨੇ ਫੇਰਿਆਂ ਵੇਲੇ ਲਾਵਾਂ ਵੇਲੇ ਪਾਉਣਾ ਹੈ। ਆਹ ਕੱਪੜੇ ਨੇ ਜਿਹੜੇ ਬਰਾਤ ਚੜ੍ਹਨ ਵੇਲੇ ਪਾਉਣੇ ਨੇ। ਆਹ ਉਹਦਾ ਸਿਹਰਾ ਹੈ ਜਿਹੜਾ ਵਿਆਹ ਵੇਲੇ ਉਹ ਆਪਣੇ ਮੱਥੇ 'ਤੇ ਬੰਨੇਗਾ। ਆਹ ਕੱਪੜੇ ਨੇ ਜਿਹੜੇ ਕੁੜੀ ਨੂੰ ਅਸੀਂ ਵਰੀ ਵਜੋਂ ਦੇਣੇ ਨੇ। ਆਹ ਕੱਪੜੇ ਨੇ ਜਿਹੜੇ ਅਸੀਂ ਆਪ ਪਾਉਣੇ ਨੇ। ਇਹ ਬਰਾਤੀਆਂ ਦੇ ਕੱਪੜੇ ਨੇ। ਆਹ ਮਠਿਆਈਆਂ ਬਣ ਰਹੀਆਂ ਨੇ। ਸਾਰਾ ਸਮਾਨ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਜੀ ਦਿਖਾ ਰਹੇ ਨੇ।
ਇਹ ਭੁੱਖ ਨਕੋ ਗੱਡਾ ਸੁਨਾਰਾ,
ਆਹ ਸੁਨਿਆਰੇ ਬੈਠੇ ਨੇ ਜਿਹੜੇ ਗਹਿਣੇ ਗੜ ਰਹੇ ਨੇ। ਸੁਨਿਆਰਾ ਲੱਗਾ ਹੋਇਆ ਸੋਨੇ ਦੀਆਂ ਵਾਲੀਆਂ, ਕਾਂਟੇ ਮੁੰਦਰੀਆਂ ਛਾਪਾਂ ਕੈਚੈਨੀਆਂ ਕੰਠੇ ਬਣਾ ਰਿਹਾ ਹੈ। ਹਾਂਜੀ,
ਪੁੱਤਰ ਸੁਨੁੱਖਾ ਕੇਰ ਸ਼ਿੰਗਾਰਾ,
ਇਹ ਸਾਡੀ ਨੂੰਹ ਦੇ ਗਹਿਣੇ ਨੇ, ਇਹ ਸਾਡੇ ਪੁੱਤਰ ਦੇ ਗਹਿਣੇ। ਉਹਨਾਂ ਦਿਨਾਂ 'ਚ ਲੜਕੇ ਵੀ ਸੋਨੇ ਦੇ ਗਹਿਣੇ ਕੈਂਠੇ ਵਗੈਰਾ ਪਾਇਆ ਕਰਦੇ ਸੀ, ਕੜੇ ਕੁੜੇ ਪਾਉਂਦੇ ਸੀ, ਹੁਣ ਵੀ ਪਾਉਂਦੇ ਮਾੜੇ ਮੋਟੇ। ਉਦੋਂ ਜਿਹੜਾ ਜ਼ਿਆਦਾ ਰਿਵਾਜ਼ ਸੀ ਮਰਦਾਂ ਵਿੱਚ ਵੀ ਸੋਨੇ ਦਾ, ਬੀਬੀਆਂ ਤਾਂ ਹੁਣ ਵੀ ਪਾਉਂਦੀਆਂ ਸੋਨੇ ਦੀਆਂ ਛਾਪਾਂ, ਮੁੰਦਰੀਆਂ, ਕੜੇ, ਗਜਰੇ, ਕੰਨਾਂ ਦੇ ਵਾਲੇ, ਕਾਂਟੇ, ਕਈ ਤਰ੍ਹਾਂ ਦੇ ਗੁਣ ਗਹਿਣੇ ਤਿਆਰ ਹੋ ਰਹੇ ਨੇ।
ਇਹਾਂ ਪਰੀ ਪਿਖ ਅਧਿਕ ਮਿਠਾਈ,
ਆਹ ਦੇਖੋ ਸਾਡਾ ਹਲਵਾਈ ਲੱਗਾ ਹੋਇਆ, ਪੇਟ ਬੜੀ ਮਠਿਆਈ ਤਿਆਰ ਕਰ ਰਿਹਾ, ਲੱਡੂ, ਜਲੇਬੀਆਂ ਅਤੇ ਸ਼ੱਕਰ ਪਾਰੇ, ਘੇਵਰ, ਕਈ ਤਰ੍ਹਾਂ ਦੀਆਂ ਗੁਲਾਬ ਜਾਮੁਨ, ਰਸਗੁੱਲੇ, ਬਰਫੀਆਂ, ਇਹ ਬਣਾ ਰਿਹਾ ਹੈ।
ਅਨੇਕ ਪ੍ਰਕਾਰ ਕਰੇ ਹਲਵਾਈ,
ਇਹ ਹਲਵਾਈ ਬੜਾ ਸਿਆਣਾ ਹੈ, ਬੜੇ ਵਧੀਆ ਵਧੀਆ ਪਕਵਾਨ ਤਿਆਰ ਕਰ ਰਿਹਾ ਹੈ ਵਿਆਹ ਵਾਸਤੇ।
ਆਗੇ ਮ੍ਰਿਤਕ ਹੇਤ ਕੀ ਤਿਆਰੀ,
ਉਸ ਤੋਂ ਬਾਅਦ ਅੱਗੇ ਫਿਰ ਸਮਾਨ ਪਿਆ ਹੈ ਜਿਹੜਾ ਕਿਸੇ ਦੇ ਸੰਸਕਾਰ ਵਾਸਤੇ ਵਰਤਿਆ ਜਾਂਦਾ ਹੈ। ਉਹ ਸਮਾਨ ਜਿਹੜਾ ਮਰੇ ਹੋਏ ਬੰਦੇ ਦੇ, ਮ੍ਰਿਤਕ ਬੰਦੇ ਦੇ ਕੰਮ ਆਉਂਦਾ ਹੈ।
ਕਫਨ ਰਸੀਡੀ ਧਰੀ ਸਧਾਰੀ,
ਕਫਨ ਮੁਰਦੇ ਦੇ ਪਾਉਣ ਵਾਲਾ ਕਫਨ ਪਿਆ ਹੈ, ਅਤੇ ਮੋਢਿਆਂ 'ਤੇ ਚੱਕ ਕੇ ਲਿਜਾਣ ਵਾਸਤੇ ਜਿਹੜੀ ਬਾਂਸ ਦੀ ਬਣਾਈ ਹੋਈ ਸੀੜੀ ਉਹ ਤਿਆਰ ਕੀਤੀ ਹੋਈ ਹੈ।
ਗੁਰਮੁਖ ਬਿਸਮਤ ਪੁੱਛਣ ਕਰਿਓ,
ਭਾਈ ਗੁਰਮੁਖ ਨੇ ਹੈਰਾਨ ਹੋ ਕੇ ਪੁੱਛਿਆ ਵੀ ਇਹ ਕੀ ਪਿਆ ਹੈ। ਹਾਂਜੀ,
ਇਹ ਸਮਾਜ ਕਿਸ ਕਾਰਨ ਧਰਿਓ,
ਇਹ ਵਿਆਹ ਦੇ ਸਮੇਂ, ਸੁੱਖ ਸ਼ਾਂਤ ਦੇ ਸਮੇਂ, ਖੁਸ਼ੀਆਂ ਦੇ ਸਮੇਂ ਇਹ ਮਾੜਾ ਅਪਸਗਨਾ ਵਾਲਾ, ਵੱਧ ਸਗਨੀ ਵਾਲਾ ਸਮਾਨ ਕਿਉਂ ਰੱਖਿਆ ਹੈ।
ਕਹਿਓ ਭਿਖਾਰੀ ਫੇਰ ਬਤਾਵੈ,
ਭਾਈ ਭਿਖਾਰੀ ਜੀ ਕਹਿਣ ਲੱਗਾ ਛੱਡੋ ਭਾਈ ਗੁਰਮੁਖ ਜੀ, ਇਹ ਬਾਅਦ 'ਚ ਦੱਸਾਂਗੇ। ਹਾਂਜੀ,
ਜਦ ਸਮਾਜ ਇਹੋ ਕਾਰਜ ਆਵੇ,
ਜਦੋਂ ਇਹਦੀ ਲੋੜ ਪਵੇਗੀ ਫਿਰ ਦੱਸ ਦਿਆਂਗੇ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿਉਂ ਰੱਖਿਆ ਹੈ। ਹਾਂਜੀ
ਇਮ ਕਹਿ ਆਇਓ ਪ੍ਰਥਮ ਸਥਾਨ,
ਇਸ ਤਰ੍ਹਾਂ ਕਹਿ ਕੇ ਜਿੱਥੇ ਉਹ ਸਤਰੰਜੀ ਸੀ ਰਿਹਾ ਸੀ ਫਿਰ ਉੱਥੇ ਆ ਕੇ ਬੈਠ ਗਿਆ ਭਾਈ ਭਿਖਾਰੀ।
ਸਤਰੰਜੀ ਕੋ ਸਿਆਤ ਮਹਾਨ,
ਫਿਰ ਆਪਣੇ ਅੱਜ ਸੂਈ ਲੈ ਕੇ ਸਤਰੰਜੀ ਸੀਣ ਲੱਗਾ।
ਗੁਰਮੁਖ ਬਿਸਮਤ ਉਰਮੈ ਰਹਿਓ,
ਭਾਈ ਗੁਰਮੁਖ ਹੈਰਾਨ ਹੋ ਰਿਹਾ ਸੀ ਵੀ ਬਾਕੀ ਤਾਂ ਠੀਕ ਹੈ, ਵਿਆਹ ਦੇ ਵਿੱਚ ਸੋਨੇ ਦੇ ਗਹਿਣੇ ਬਣਦੇ ਨੇ, ਦਰਜੀ ਕੱਪੜੇ ਸਿਉਂਦੇ ਨੇ, ਹਲਵਾਈ ਮਿਠਿਆਈਆਂ ਬਣਾਉਂਦੇ ਨੇ, ਪਰ ਵਿਆਹ ਦੇ ਵਿੱਚ ਕੋਈ ਕਫਨ ਵੀ ਸੀ ਕਿ ਰੱਖਦਾ ਹੈ, ਇਹ ਸਤਰੰਜੀ ਕਿਉਂ ਬਣਾ ਕੇ ਰੱਖੀ ਹੈ, ਇਹ ਸੀੜੀ ਰੱਖੀ ਹੈ, ਸੰਸਕਾਰ ਦੇ ਮੁਰਦੇ 'ਤੇ ਪਾਉਣ ਵਾਲਾ ਸਮਾਨ ਇਹ ਕਿਉਂ ਰੱਖਿਆ ਹੋਇਆ, ਵਿਆਹ ਦੇ ਵਿੱਚ ਇਸ ਚੀਜ਼ ਦਾ ਕੀ ਕੰਮ ਹੈ, ਹੈਰਾਨ ਹੋ ਰਿਹਾ ਸੀ। ਹਾਂਜੀ
ਸਤਿਗੁਰ ਨੇ ਇਸ ਕੋ ਜਸ ਕਹਿਓ,
ਫਿਰ ਹੈਰਾਨ ਸੀ ਵੀ ਇਹ ਸਿੱਖ ਕੈਸਾ ਹੈ, ਕਿਤੇ ਕਮਲਾ ਤਾਂ ਨਹੀਂ, ਇਹਦਾ ਦਿਮਾਗ ਠੀਕ ਹੈ, ਪਰ ਗੁਰੂ ਸਾਹਿਬ ਦੇ ਦੀ ਬੜੀ ਤਾਰੀਫ ਕਰਦੇ ਸੀ। ਗੁਰੂ ਸਾਹਿਬ ਕਹਿੰਦੇ ਸੀ ਭਾਈ ਭਿਖਾਰੀ ਸਾਡਾ ਬੜਾ ਸਿੱਖ ਮਹਾਨ ਹੈ, ਮਹਾਨ ਤਾਂ ਹੈ ਪਰ ਕੈਸਾ ਮਹਾਨ ਹੈ, ਵਿਆਹ ਦੇ ਸਮੇਂ ਹਲਵਾਈ ਵੀ ਲੱਗੇ ਨੇ, ਕੱਪੜੇ ਵੀ ਦਰਜੀ ਸੀ ਰਹੇ ਨੇ, ਸੁਨਿਆਰ ਸੋਨੇ ਦੇ ਗਹਿਣੇ ਬਣਾ ਰਹੇ ਨੇ, ਵਾਜੇ ਵਜਾਉਣ ਵਾਲੇ ਵਾਜੇ ਵਜਾ ਰਹੇ ਨੇ, ਢੋਲਕੀ ਵੱਜ ਰਹੀ ਹੈ, ਘੋੜੀਆਂ ਗਾਈਆਂ ਜਾ ਰਹੀਆਂ ਨੇ, ਇੰਨਾ ਵਿਆਹ ਦਾ ਸੋਹਣਾ ਖੁਸ਼ੀ ਦਾ ਮਾਹੌਲ ਹੈ, ਉਹਦੇ ਵਿੱਚ ਬਦਸਗਨੀ ਦਾ ਸਮਾਨ ਰੱਖਿਆ ਹੋਇਆ, ਮੁਰਦੇ ਨੂੰ ਫੂਕਣ ਦਾ, ਸੰਸਕਾਰ ਕਰਨ ਦਾ, ਮੁਰਦੇ 'ਤੇ ਪਾਏ ਜਾਣ ਵਾਲੇ ਕਫਨ ਦੀ ਕੀ ਲੋੜ ਹੈ। ਹਾਂਜੀ
ਗ੍ਰਹਿ ਕਹਿ ਧੰਦਾ ਪਸ਼ੀ ਮਹਾਨਾ,
ਫਿਰ ਸੋਚਿਆ ਇਹ ਤਾਂ ਘਰ ਦੇ ਧੰਦਿਆਂ 'ਚ ਹੀ ਫਸਿਆ ਹੋਇਆ, ਇਹ ਕਿਹੜੇ ਵੇਲੇ ਨਾਮ ਜਪਦਾ ਹੋਏਗਾ, ਕਿਹੜੇ ਵੇਲੇ ਸਿਮਰਨ ਕਰਦਾ ਹੋਏਗਾ, ਮੈਂ ਤਾਂ ਸੋਚਿਆ ਸੀ ਕੋਈ ਬੜਾ ਤਗੜਾ ਸਿੱਖ ਹੋਣਾ, ਹੱਥ 'ਚ ਮਾਲਾ ਫੜੀ ਹੋਏਗੀ, ਵਾਹਿਗੁਰੂ ਵਾਹਿਗੁਰੂ ਜਪਦਾ ਹੋਏਗਾ, ਜਾਂ ਹੱਥ 'ਚ ਗੁਟਕਾ ਫੜ ਕੇ ਬਾਣੀ ਪੜ੍ਹਦਾ ਹੋਏਗਾ, ਇਹ ਤਾਂ ਮੈਂ ਦੇਖਿਆ ਸਵੇਰ ਦੀ ਕੋਈ ਬਾਣੀ ਨਹੀਂ ਪੜ੍ਹੀ, ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ, ਸੂਈ ਧਾਗਾ ਲੈ ਕੇ ਸਿਉਣ 'ਤੇ ਲੱਗਾ ਹੋਇਆ, ਇਹ ਪਤਾ ਨਹੀਂ ਕਿੱਦਾਂ ਦਾ ਸਿੱਖ ਹੈ। ਹਾਂਜੀ
ਕਰੇ ਭਗਤ ਕਿਮ ਮਨ ਹੈ ਭਾਨਾ,
ਇਹ ਕਿਹੜੀ ਭਗਤੀ ਕਰਦਾ, ਭਗਤੀ ਤਾਂ ਇਹਦੇ ਮੂੰਹ ਤੋਂ ਸੁਣੀ ਕੋਈ ਨਹੀਂ, ਮੈਂ ਇਹ ਕਿਵੇਂ ਭਾਣਾ ਮੰਨੇਗਾ, ਭਗਤੀ ਕਰਦਾ ਹੋਏਗਾ ਭਾਣਾ ਮੰਨਦਾ ਹੋਏਗਾ, ਮੈਂ ਤਾਂ ਇਹ ਸੋਚ ਕੇ ਆਇਆ ਸੀ ਗੁਰੂ ਜੀ ਨੇ ਵੀ ਇਹਦੀ ਬੜੀ ਤਾਰੀਫ ਕੀਤੀ ਸੀ ਬਈ ਇਹ ਤਾਂ ਸਿੱਖ ਬੜਾ ਕੋਈ ਪੱਕਾ ਸਿੱਖ ਹੋਏਗਾ, ਵੱਡਾ ਲੰਬਾ ਚੋਲਾ ਪਾਇਆ ਹੋਵੇਗਾ ਅਤੇ ਬੜੀ ਗਲ ਮਾਲਾ ਪਾਈ ਹੋਵੇਗੀ, ਹੱਥ 'ਚ ਮਾਲਾ ਫੜੀ ਹੋਏਗੀ, ਕੋਈ ਗੁਟਕਾ ਲੈ ਕੇ ਬੈਠਾ ਹੋਏਗਾ, ਪੋਥੀ ਪਾਠ ਕਰਦਾ ਹੋਏਗਾ, ਪਰ ਇੱਥੇ ਤਾਂ ਨਾ ਕੋਈ ਪੋਥੀ, ਨਾ ਕੋਈ ਗੁਟਕਾ, ਨਾ ਕੋਈ ਮਾਲਾ, ਨਾ ਕੋਈ, ਇਹ ਤਾਂ ਸੂਈ ਧਾਗਾ ਲੈ ਕੇ ਘਰ ਦੇ ਕੰਮ ਕਰੀ ਜਾਂਦਾ, ਹਲਵਾਈਆਂ ਵੱਲ ਵੇਖੀ ਜਾਂਦਾ, ਕਦੀ ਸੁਨਿਆਰਿਆਂ ਵੱਲ ਲੱਗਾ ਹੋਇਆ, ਕਦੀ ਦਰਜੀਆਂ ਨੂੰ ਕਹਿੰਦਾ ਕੱਪੜੇ ਇੱਦਾਂ ਸੀਓ, ਅਤੇ ਵਿਆਹ ਦਾ ਸਮਾਨ ਮੰਗਾ ਮੰਗਾ ਕੇ ਰੱਖਦਾ, ਅਤੇ ਨਾਲੇ ਆਪਣੇ ਹੱਥ ਨਾਲ ਸਤਰੰਜੀ ਸਿਉਂਦਾ, ਇਹ ਤਾਂ ਵਿਚਾਰਾ ਕੰਮਾਂ ਕਾਰਾਂ 'ਚ ਫਸਿਆ ਹੋਇਆ, ਦੁਨੀਆਦਾਰ ਧੰਦੇ ਧੰਧਾਰਾਂ 'ਚ ਫਸਿਆ ਹੋਇਆ ਬੰਦਾ, ਇਹ ਕਿੱਥੇ ਗੁਰੂ ਕਾ ਸਿੱਖ ਹੋ ਸਕਦਾ। ਹਾਂਜੀ
ਨਸਾ ਪਈ ਕੇ ਸੇਵ ਭਿਖਾਰੀ,
ਸਾਧ ਸੰਗਤ ਜੀ ਰਾਤ ਪੈ ਗਈ, ਗੱਲਾਂ ਬਾਤਾਂ ਸ਼ਾਮ ਹੋ ਗਈ, ਭਾਈ ਭਿਖਾਰੀ ਨੇ ਆਪਣਾ ਕੰਮ ਛੱਡਿਆ, ਵਧੀਆ ਮੰਜਾ ਡਾਹ ਕੇ ਭਾਈ ਗੁਰਮੁਖ ਨੂੰ ਦਿੱਤਾ, ਪਲਕ ਡਾਹ ਕੇ ਉਹਦੇ ਉੱਤੇ ਸੋਹਣਾ ਚਾਦਰਾ ਡਾਹ ਕੇ ਬਿਸਤਰਾ ਲਾ ਕੇ ਦਿੱਤਾ, ਪ੍ਰਸ਼ਾਦਾ ਛਕਾਇਆ ਆਪਣੇ ਹੱਥੀਂ ਵਧੀਆ, ਨਾਲ ਦੁੱਧ ਦਾ ਗਿਲਾਸ ਛਕਾਇਆ, ਸੇਵਾ ਕੀਤੀ ਪ੍ਰੇਮ ਨਾਲ। ਹਾਂਜੀ
ਖਾਣ ਪਾਣ ਦੇ ਸੇਜ ਸਖਾਰੀ,
ਖਾਣ ਪਾਣ ਵਧੀਆ ਦਿੱਤਾ, ਪ੍ਰਸ਼ਾਦਾ ਪਾਣੀ ਦੁੱਧ ਪਾਣੀ ਛਕਾ ਕੇ, ਸੌਣ ਵਾਸਤੇ ਵਧੀਆ ਬਿਸਤਰਾ ਨਵਾਂ ਲਾ ਕੇ ਦਿੱਤਾ।
ਭਈ ਪ੍ਰਾਤ ਤਬ ਚੰਡੀ ਜਨੇਤ,
ਸਾਧ ਸੰਗਤ ਜੀ ਅਗਲਾ ਦਿਨ ਹੋਇਆ, ਬਰਾਤ ਚੜ੍ਹ ਗਈ, ਸਵੇਰੇ ਸਵੇਰੇ ਭਾਈ ਭਿਖਾਰੀ ਉੱਠਿਆ, ਭਾਈ ਗੁਰਮੁਖ ਵੀ ਉੱਠਿਆ, ਇਸ਼ਨਾਨ ਪਾਣੀ ਕਰਕੇ ਕੱਪੜੇ ਪਾਏ, ਬਾਕੀ ਸੰਗਤਾਂ ਵੀ ਆ ਗਈਆਂ, ਬਰਾਤੀ ਆ ਗਏ ਸਾਰੇ, ਮੁੰਡੇ ਨੇ ਵੀ ਨਹਾ ਧੋ ਕੇ ਸਿਹਰੇ ਬੰਨ ਲਏ, ਵਿਆਹ ਵਾਲੇ ਲੜਕੇ ਨੂੰ ਬਰਾਤੀ ਨਾਲ ਲੈ ਕੇ ਬਰਾਤ ਚੱਲ ਪਈ। ਹਾਂਜੀ
ਆਨਿਓ ਸੁੱਤ ਕਰ ਨਖਾ ਸਮੇਤ,
ਦੋ ਦਿਨ ਲੱਗੇ ਜਿੱਥੇ ਜਾਣਾ ਸੀ ਵਿਆਹ ਕੀਤਾ, ਵਿਆਹ ਕਰਕੇ ਡੋਲੀ ਲੈ ਕੇ ਲੜਕੀ ਨੂੰ ਲੈ ਕੇ ਵਾਪਸ ਆ ਗਿਆ। ਹਾਂਜੀ,
ਸਭ ਵਿਦ ਕੇ ਬਾਜੇ ਵਜਵਾਏ,
ਜਾਂਦਿਆਂ ਵੀ ਖੁਸ਼ੀ ਨਾਲ ਬਰਾਤ ਵਾਜੇ ਵਜਾਉਂਦੀ ਗਈ। ਨੱਚਦੇ ਟੱਪਦੇ ਘੋੜਿਆਂ 'ਤੇ ਗਏ, ਘੋੜੀਆਂ 'ਤੇ ਗਏ, ਗੱਡਿਆਂ 'ਤੇ ਗਏ, ਉਹਨਾਂ ਦੇ ਨਾਲ ਬਰਾਤ ਇੱਦਾਂ ਜਾਂਦੀ ਸੀ। ਡੋਲੀ ਲੈ ਕੇ ਲੜਕੀ ਜਿਹੜੀ ਨੂੰਹ ਸੀ ਉਹਨੂੰ ਵਾਪਸ ਆਪਣੇ ਘਰ ਆ ਗਏ। ਹਾਂਜੀ,
ਵਿਆਹ ਸਮਾਜ ਸਕਲ ਕਰ ਆਏ,
ਵਿਆਹ ਦਾ ਸਾਰਾ ਸਾਜੋ ਸਮਾਨ ਲੈ ਕੇ ਵਾਪਸ ਆਏ। ਹਾਂਜੀ,
ਸਦਨ ਆਏ ਦਿਨ ਦੁਆ ਕੇ ਬਿਤੇ,
ਜਦੋਂ ਦੋ ਕੁ ਦਿਨ ਘਰ ਆਇਆਂ ਨੂੰ ਵੀ ਹੋ ਗਏ, ਯਾਨੀ ਅੱਜ ਬਰਾਤ ਆਈ ਹੈ, ਦੋ ਦਿਨ ਹੋਰ ਲੜਕੀ ਨੂੰ ਘਰ ਰਹੀ, ਅਗਲੇ ਦਿਨ ਵੀ ਲੋਕ ਆਏ ਜਿਹੜੇ ਵਿਆਹ 'ਤੇ ਆਏ ਹੋਏ ਸੀ, ਉਹਨਾਂ ਨੂੰ ਮਿਠਾਈਆਂ ਮਿਠਾਈਆਂ ਦੇ ਕੇ ਤੋਰਿਆ। ਭਾਈ ਗੁਰਮੁਖ ਸਾਰਾ ਕੁਝ ਦੇਖ ਰਿਹਾ ਹੈ। ਹਾਂਜੀ,
ਸੂਲ ਉੱਠੇ ਨਿਸ ਪੁੱਤਰ ਮਰਿਓ ਤਬ,
ਦੂਜੀ ਰਾਤ ਜਿਹੜਾ ਵਿਆਹ ਵਾਲਾ ਮੁੰਡਾ ਸੀ, ਲੜਕਾ ਸੀ ਭਾਈ ਭਿਖਾਰੀ ਦਾ, ਉਹਦੇ ਪੇਟ 'ਚ ਦਰਦ ਬੜੀ ਜ਼ੋਰ ਦੀ ਹੋਈ, ਸੂਲ ਉੱਠਿਆ। ਸੂਲ ਉੱਠ ਕੇ ਪੰਜਾਂ ਸੱਤਾਂ ਮਿੰਟਾਂ 'ਚ ਮੁੰਡਾ ਮਰ ਗਿਆ, ਬੱਚੇ ਦੀ ਮੌਤ ਹੋ ਗਈ, ਵਿਆਹ ਵਾਲੇ ਦੀ ਡੈਥ ਹੋ ਗਈ। ਹਾਂਜੀ,
ਗਾਵਤ ਹੱਤੀ ਤ੍ਰਿਆ ਸੋ ਰੋਈ ਰੋਈ,
ਜਿਹੜੀਆਂ ਬੀਬੀਆਂ ਕਈ ਦਿਨਾਂ ਤੋਂ ਖੁਸ਼ੀ ਦੇ ਗੀਤ ਗਾ ਰਹੀਆਂ ਸੀ, ਵਿਆਹ ਦੀਆਂ ਘੋੜੀਆਂ ਗਾ ਰਹੀਆਂ ਸੀ, ਉਹੀ ਬੀਬੀਆਂ ਵਾਲ ਪੁੱਟ ਪੁੱਟ ਕੇ ਰੋਣ ਲੱਗ ਪਈਆਂ, ਵੈਣ ਪਾਉਣ ਲੱਗ ਪਈਆਂ। ਸਾਰਾ ਸ਼ਹਿਰ ਆ ਗਿਆ, ਸਾਰੇ ਕਹਿ ਰਹੇ ਸੀ ਬੜਾ ਅਫਸੋਸ ਹੈ, ਬੜਾ ਮਾੜਾ ਹੋ ਗਿਆ। ਹਾਂਜੀ,
ਕਫਨ ਜੋ ਲੀਨ ਭਿਖਾਰੀ ਸੋਈ,
ਜਿਹੜਾ ਉਹ ਕਫਨ ਭਾਈ ਭਿਖਾਰੀ ਨੇ ਪਹਿਲਾਂ ਸਿਉ ਕੇ ਰੱਖਿਆ ਹੋਇਆ ਸੀ, ਉਹ ਹੀ ਲਿਆਂਦਾ ਭਾਈ ਭਿਖਾਰੀ ਨੇ। ਹਾਂਜੀ,
ਇਸ ਸੀਡੀ ਪਰ ਪਿਆਹੂ ਨੰਦ,
ਆਪਣੇ ਪੁੱਤਰ ਨੂੰ ਉਹ ਕਫਨ ਪਾ ਕੇ ਉਹਦੀ ਡੈਡ ਬਾਡੀ ਨੂੰ ਉਸ ਸੀਡੀ ਉੱਤੇ ਪਾ ਲਿਆ, ਅਤੇ ਸ਼ਬਦ ਪੜ੍ਹਦਾ ਹੋਇਆ ਸੰਸਕਾਰ ਕਰਨ ਲਈ ਲੈ ਚੱਲਿਆ। ਹਾਂਜੀ,
ਦਾਹੋ ਕਰਿਓ ਕਰ ਕਾਠ ਬੁਲੰਦ,
ਅਤੇ ਬਹੁਤ ਸਾਰੀਆਂ ਲੱਕੜਾਂ ਦਾ ਢੇਰ ਲਾ ਕੇ, ਚਿਤਾ ਚਿਣ ਕੇ, ਆਪਣੇ ਪੁੱਤਰ ਦਾ, ਜਵਾਨ ਪੁੱਤਰ ਦਾ, ਨਵੇਂ ਵਿਆਹੇ ਪੁੱਤਰ ਦਾ ਹੱਥੀਂ ਸੰਸਕਾਰ ਕਰ ਦਿੱਤਾ। ਹਾਂਜੀ,
ਕੀਰਤਨ ਕਰ ਪ੍ਰਸਾਦ ਵਰਤਾਇਓ,
ਅਤੇ ਕੀਰਤਨ ਕੀਤਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਵਰਤਾ ਦਿੱਤੀ। ਹਾਂਜੀ,
ਬ੍ਰਿਤ ਜਿਹ ਸਮ ਹਟ ਘਰ 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 ਆਇਓ,
ਅਤੇ ਘਰ ਆ ਗਏ ਜਿਵੇਂ ਆਮ ਸੰਸਕਾਰ ਕਰਕੇ ਲੋਕ ਆਉਂਦੇ। ਹਾਂਜੀ,
ਸਤਰੰਜੀ ਜੋ ਸਿਆਤ ਡਸਾਈ,
ਜਿਹੜੀ ਆਪਣੇ ਹੱਥਾਂ ਨਾਲ ਕਈ ਦਿਨ ਦਾ ਸਤਰੰਜੀ ਸੀ ਜਾਂਦਾ ਸੀ, ਉਹ ਸਤਰੰਜੀ ਆਪਣੇ ਹੱਥਾਂ ਨਾਲ ਸੀ ਕੇ ਰੱਖੀ ਹੋਈ ਸੀ, ਉਹ ਡਾਹ ਦਿੱਤੀ। ਸਤਰੰਜੀ ਦੇ ਉੱਤੇ ਆਏ ਹੋਏ ਸਾਰੇ ਰਿਸ਼ਤੇਦਾਰਾਂ ਨੂੰ, ਆਪਣੇ ਗਲੀ ਮੁਹੱਲੇ ਦੇ ਲੋਕਾਂ ਨੂੰ ਬਿਠਾ ਲਿਆ, ਉਹਨਾਂ ਨੇ ਅਫਸੋਸ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ,
ਲੋਕ ਆਏ ਬੈਠੇ ਸਮਦਾਈ,
ਸਾਰਾ ਸ਼ਹਿਰ ਗੁਜਰਾਤ ਆਲੇ ਦੁਆਲੇ ਗਲੀ ਮੁਹੱਲੇ ਦੇ ਜਾਣਕਾਰ ਲੋਕ ਆਉਂਦੇ ਹੀ ਨੇ, ਫਲਾਣੇ ਦਾ ਪੁੱਤਰ ਮਰ ਗਿਆ ਵੀ ਚਲੋ ਭਾਈ ਭਿਖਾਰੀ ਦੇ ਘਰ ਬੜੀ ਦੁਨੀਆ ਆਉਂਦੀ ਹੈ, ਸਾਰੇ ਉਸ ਸ਼ਤਰੰਜੀ 'ਤੇ ਬਹਿ ਕੇ ਅਫਸੋਸ ਕਰਦੇ ਨੇ। ਹਾਂਜੀ,
ਦਿਨ ਵਹਿ ਗੁਰਮੁਖ ਰਹਿਓ ਨਿਹਾਰਤ,
ਸਾਰਾ ਦਿਨ ਭਾਈ ਗੁਰਮੁਖ ਦੇਖਦਾ ਰਿਹਾ ਵੀ ਇਹ ਬੜੀ ਅਜੀਬ ਗੱਲ ਹੈ, ਇਹ ਬੰਦਾ ਕੈਸਾ ਹੈ, ਪਹਿਲਾਂ ਇਹਨੂੰ ਪਤਾ ਸੀ ਮੇਰੇ ਪੁੱਤਰ ਨੇ ਮਰ ਜਾਣਾ, ਅਤੇ ਇਹ ਵਿਆਹ ਵੀ ਉਹਦਾ ਕੀਤਾ, ਬਰਾਤ ਵੀ ਲੈ ਕੇ ਆਇਆ, ਸਾਰਾ ਕੁਝ ਡੋਲੀ ਲੈ ਕੇ ਆਇਆ, ਫਿਰ ਮਰੇ ਦਾ ਸਮਾਨ ਵੀ ਇਹਨੇ ਪਹਿਲਾਂ ਤਿਆਰ ਕੀਤਾ, ਸਾਰੀ ਚੀਜ਼ਾਂ ਨੂੰ ਕਈ ਦਿਨਾਂ ਤੋਂ ਭਾਈ ਗੁਰਮੁਖ ਦੇਖ ਰਿਹਾ ਸੀ, ਅੱਜ ਤਾਂ ਸਾਰਾ ਦਿਨ ਭਾਈ ਗੁਰਮੁਖ ਹੈਰਾਨ ਹੋ ਕੇ ਦੇਖਦਾ ਰਿਹਾ। ਹਾਂਜੀ,
ਭਾ ਅਚਰਜ ਇਹ ਹਿਰਦੈ ਵਿਚਾਰਤ,
ਬੜੀ ਹੈਰਾਨੀ ਸੀ, ਬੜਾ ਅਸਚਰਜ ਸੀਗਾ ਵੀ ਇਹ ਕੀ ਹੋਇਆ, ਕੋਈ ਸਮਝ ਤੋਂ ਬਾਹਰ ਦੀ ਗੱਲ ਹੈ। ਹਾਂਜੀ,
ਭਿਖ ਨਿਸ ਭਿਖੈ ਇਕਾਂਤ ਭਿਖਾਰੀ,
ਜਦੋਂ ਰਾਤ ਹੋਈ ਸਾਰੇ ਲੋਕ ਚਲੇ ਗਏ ਅਫਸੋਸ ਕਰਨ ਵਾਲੇ, ਭਾਈ ਭਿਖਾਰੀ ਜੀ ਆਪਣੇ ਘਰ 'ਚ ਬੈਠੇ ਨੇ, ਭਾਈ ਗੁਰਮੁਖ ਉਹਨਾਂ ਦੇ ਕੋਲ ਪਹੁੰਚ ਗਿਆ। ਹਾਂਜੀ,
ਮੇਰੇ ਗੁਰਮੁਖ ਤਬ ਗਿਰਾ ਉਚਾਰੀ,
ਭਾਈ ਗੁਰਮੁਖ ਨੇ ਭਾਈ ਭਿਖਾਰੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਬਚਨ ਕੀਤਾ। ਹਾਂਜੀ,
ਸਤਿਕੀ ਮ੍ਰਿਤ ਜਾਣਤ ਜੇ ਔਰ ਮੈਂ,
ਹੇ ਭਾਈ ਭਿਖਾਰੀ ਜੀ, ਜੇ ਤੁਹਾਨੂੰ ਪਤਾ ਸੀ, ਤੁਹਾਨੂੰ ਪਤਾ ਸੀ ਕਿ ਸਾਡੇ ਪੁੱਤਰ ਦੀ ਉਮਰ ਥੋੜ੍ਹੀ ਹੈ, ਇਹਨੇ ਮਰ ਜਾਣਾ ਹੈ, ਇਹਦਾ ਅੰਤ ਸਮਾਂ ਨੇੜੇ ਹੈ। ਹਾਂਜੀ,
ਨਖਾ ਵਿਆਹੇ ਕਹਿਓ ਆਨੀ ਘਰ ਮੈਂ,
ਤੁਸੀਂ ਉਹਦਾ ਵਿਆਹ ਕਿਉਂ ਕੀਤਾ, ਜੇ ਪੁੱਤਰ ਨੇ ਮਰ ਜਾਣਾ ਹੈ, ਵਿਆਹ ਤੋਂ ਅਗਲੇ ਦਿਨ ਉਹਦੀ ਮੌਤ ਹੋ ਜਾਣੀ ਹੈ, ਤੁਸੀਂ ਬੇਗਾਨੀ ਧੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ? ਤੁਸੀਂ ਲੜਕੀ ਵਿਆਹ ਕੇ ਕਿਸੇ ਦੀ ਲਿਆਂਦੀ, ਉਹ ਜਵਾਨ ਬੱਚੀ ਵਿਚਾਰੀ ਕੀ ਕਰੇਗੀ ਹੁਣ? ਉਹਦੇ ਬਾਰੇ ਸੋਚ ਲੈਂਦੇ, ਆਪਣੇ ਪੁੱਤਰ ਦਾ ਵਿਆਹ ਨਾ ਕਰਦੇ। ਹਾਂਜੀ,
ਪਰ ਜੋ ਧਨ ਉਹ ਤਾਂ ਸਭ ਬਹੁ ਕਰਿਓ।
ਤੁਸੀਂ ਫਿਰ ਖਰਚਾ ਵੀ ਬੜਾ ਕੀਤਾ, ਇਕੱਲੀ ਨੂੰਹ ਨਹੀਂ ਲਿਆਂਦੀ, ਵਿਆਹ 'ਤੇ ਖਰਚਾ ਕੀਤਾ, ਇੰਨੇ ਗਹਿਣੇ ਬਣਾਏ, ਕਈ ਹਜ਼ਾਰ ਰੁਪਈਆ ਤੁਹਾਡਾ ਗਹਿਣਿਆਂ 'ਤੇ ਲੱਗਾ ਹੋਣਾ, ਕਈ ਹਜ਼ਾਰ ਰੁਪਈਏ ਕੱਪੜਿਆਂ 'ਤੇ ਲੱਗਾ ਹੋਣਾ, ਕਈ ਹਜ਼ਾਰ ਮਿਠਿਆਈਆਂ 'ਤੇ ਲੱਗਾ ਹੋਣਾ, ਵਿਆਹ ਕਿਹੜਾ ਐਵੇਂ ਹੋ ਜਾਂਦਾ? ਇੰਨਾ ਖਰਚਾ ਕਰਕੇ ਤੁਸੀਂ ਵਿਆਹ ਕੀਤਾ ਭਾਈ ਸਾਹਿਬ, ਖਰਚਾ ਵੀ ਕੀਤਾ, ਫਿਰ ਦੂਜਿਆਂ ਦੀ ਕੁੜੀ ਦੀ ਜ਼ਿੰਦਗੀ ਵੀ ਖਰਾਬ ਕੀਤੀ। ਹਾਂਜੀ,
ਦਿਨ ਕੋ ਇੱਕ ਮਹਿ ਸਭ ਪਰ ਹਰਿਓ,
ਅਤੇ ਮੈਂ ਇੱਕ ਦੋ ਦਿਨਾਂ ਵਿੱਚ ਸਾਰਾ ਕੁਝ ਉਜੜ ਪੁੱਜੜ ਵੀ ਗਿਆ। ਅਜੇ ਪਰਸੋਂ ਡੋਲੀ ਲੈ ਕੇ ਆਏ ਸੀਗੇ ਸ਼ਾਮ ਨੂੰ, ਇੱਕ ਰਾਤ ਕੁੜੀ ਘਰ ਰਹੀ ਅਤੇ ਦੂਜੀ ਰਾਤ ਤੁਹਾਡਾ ਪੁੱਤਰ ਮਰ ਗਿਆ। ਅੱਜ ਤੁਸੀਂ ਸੰਸਕਾਰ ਵੀ ਕਰਤਾ, ਅਤੇ ਬਸ ਆ ਕੁਝ ਘੜੀਆਂ ਵਿੱਚ, ਕੁਝ ਘੰਟਿਆਂ ਵਿੱਚ, ਇੱਕ ਦੋ ਦਿਨਾਂ ਵਿੱਚ ਇੱਦਾਂ ਹੋ ਜਾਏਗਾ, ਇਹ ਸੋਚਿਆ ਵੀ ਨਹੀਂ ਸੀ ਅਸੀਂ ਤਾਂ। ਤੁਹਾਨੂੰ ਪਤਾ ਸੀ ਕਿਉਂਕਿ ਤੁਸੀਂ ਪਹਿਲਾਂ ਹੀ ਸੰਸਕਾਰ ਦੇ ਲਈ ਕਫਨ ਸਵਾ ਕੇ ਰੱਖਿਆ ਹੋਇਆ ਸੀ, ਤੁਸੀਂ ਪਹਿਲਾਂ ਹੀ ਉਹਦੇ ਵਾਸਤੇ ਸਾਰਾ ਸੰਸਕਾਰ ਦਾ ਬੰਦੋਬਸਤ ਕੀਤਾ ਹੋਇਆ ਸੀ। ਇਹ ਮੈਨੂੰ ਦਿਸ ਰਿਹਾ ਹੈ, ਤੁਸੀਂ ਇਹ ਸਭ ਕੁਝ ਕਰ ਰਹੇ ਸੀ, ਕਰਕੇ ਰੱਖਿਆ ਹੋਇਆ ਸੀ। ਹੁਣ ਮੈਨੂੰ ਇਹ ਦੱਸੋ, ਜੇ ਤੁਹਾਨੂੰ ਪਤਾ ਸੀ ਤੁਸੀਂ ਆਹ ਕੰਮ ਕਿਉਂ ਕੀਤਾ ਭਾਈ ਸਾਹਿਬ? ਹਾਂਜੀ,
ਤੋ ਮੈਂ ਸ਼ਕਤ ਜੇ ਹੁਤੀ ਇਤੀ ਨਾ,
ਜੇ ਤੁਹਾਡੇ 'ਚ ਇੰਨੀ ਸ਼ਕਤੀ ਨਹੀਂ ਸੀ। ਹਾਂਜੀ,
ਸਤਿਗੁਰ ਤੇ ਜਾਚਤ ਹੋਏ ਦੀਨ,
ਗੁਰੂ ਮਹਾਰਾਜ ਨੂੰ ਬੇਨਤੀ ਕਰ ਦਿੰਦੇ, ਗੁਰੂ ਸਾਹਿਬ ਨੂੰ ਕਹਿੰਦੇ ਵੀ ਮਹਾਰਾਜ ਮੇਰੇ ਪੁੱਤਰ ਦਾ ਵਿਆਹ ਹੈ, ਇਹਦੀ ਉਮਰ ਵਧਾ ਦਿਓ, ਇਹਦੀ ਉਮਰ ਵਧਾ ਦਿਓ, ਇਹ ਹੋਰ ਕੋਈ 10-20 ਸਾਲ ਜੀ ਜਾਵੇ। ਇਹ ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਕਰ ਹੀ ਸਕਦੇ ਸੀ, ਉਹਨਾਂ ਤੋਂ ਕਿਹੜੀ ਚੀਜ਼ ਕੀ ਨਹੀਂ ਕਰ ਸਕਦੇ? ਅਰਦਾਸਾਂ ਕਰਕੇ ਸਿੱਖ ਮੰਗਦੇ ਹੀ ਹੈ ਨਾ, ਤੁਸੀਂ ਪੁੱਤਰ ਦੀ ਉਮਰ ਮੰਗ ਲੈਂਦੇ। ਹਾਂਜੀ,
ਕਿਰਪਾ ਨਿਧਾਨ ਸਿਦਕ ਪਿਕ ਤੇਰਾ,
ਗੁਰੂ ਮਹਾਰਾਜ ਤੇਰਾ ਸਿਦਕ ਭਰੋਸਾ ਵੇਖ ਕੇ ਨਾ ਕਰਦੇ, ਤੇਰੇ ਪੁੱਤਰ ਦੀ ਉਮਰ ਵਧਾ ਦਿੰਦੇ ਸੱਚੇ ਪਾਤਸ਼ਾਹ ਜੀ। ਹਾਂਜੀ,
ਪੁੱਤਰ ਜੇਨ ਵਰ ਦੇਤ ਅਸ਼ੇਰਾ,
ਉਹ ਵਰ ਦੇ ਦਿੰਦੇ ਵੀ ਸਾਡਾ ਸਿੱਖ ਹੈ, ਇਹਦਾ ਬੱਚਾ ਨਹੀਂ ਮਰਨਾ ਚਾਹੀਦਾ। ਵਰ ਤੁਸੀਂ ਮੰਗ ਲੈਂਦੇ, ਤੁਹਾਡਾ ਪੁੱਤਰ ਬਚ ਜਾਂਦਾ, ਲੰਮੀ ਉਮਰ ਹੁੰਦੀ ਉਹਦੀ। ਹਾਂਜੀ,
ਸੰਕਟ ਹੋਤ ਨਾ ਇਤੋ ਘਰ ਮੈਂ,
ਇਹ ਭਾਈ ਭਿਖਾਰੀ ਜੀ ਅੱਜ ਦੇਖੋ ਕਿਵੇਂ ਬੀਬੀਆਂ ਰੋ ਰਹੀਆਂ ਸੀ, ਕਿੰਨਾ ਦੁੱਖ ਸੀ, ਅੱਜ ਸਾਰਾ ਸ਼ਹਿਰ ਹਾਏ ਹਾਏ ਕਰ ਰਿਹਾ ਸੀ। ਜਵਾਨ ਬੱਚਾ ਜਿਹਦੀ ਪਰਸੋਂ ਸ਼ਾਦੀ ਹੋਈ ਸੀ, ਅੱਜ ਉਹਦਾ ਸੰਸਕਾਰ ਹੋ ਗਿਆ। ਉਹ ਚੂੜੇ ਵਾਲੀ ਨੂੰਹ ਰਾਣੀ ਬਗਾਨੀ ਧੀ ਜਵਾਨ ਵਿਚਾਰੀ ਸਾਰੀ ਉਮਰ ਲਈ ਕੀ ਕਰੇਗੀ? ਉਹਦਾ ਸਿਰ ਦਾ ਸਾਈਂ ਚਲਾ ਗਿਆ, ਉਹਨੇ ਅਜੇ ਦੁਨੀਆ ਦਾ ਕੋਈ ਸੁੱਖ ਵੇਖਿਆ ਨਹੀਂ, ਅਤੇ ਆਪਣੇ ਸਹੁਰੇ ਘਰ ਵਿੱਚ ਉਹ ਦੁਖੀ ਬੈਠੀ ਹੈ। ਇਹ ਤਾਂ ਤੁਸੀਂ ਸੋਚ ਲੈਂਦੇ ਵੀ ਬਗਾਨੀ ਧੀ ਦੀ ਜ਼ਿੰਦਗੀ ਤਾਂ ਨਾ ਖਰਾਬ ਕਰਦੇ। ਹਾਂਜੀ,
ਰਦਤ ਕਟੰਬ ਪ੍ਰੀਤ ਕਰ ਉਰਮੈਂ,
ਪਰ ਸਾਰਾ ਪਰਿਵਾਰ ਰੋ ਰਿਹਾ, ਸਾਰੇ ਬੱਚੇ ਨੂੰ ਪਿਆਰ ਕਰਦੇ ਸੀ, ਸਾਰਾ ਸ਼ਹਿਰ ਪਿਆਰ ਕਰਦਾ ਸੀ, ਨੌਜਵਾਨ ਬੱਚਾ ਸੀ, ਬੜਾ ਚੰਗਾ ਹੋਣਹਾਰ ਬੱਚਾ ਸੀ, ਉਹਦੀ ਮੌਤ ਨੇ ਸਾਰਿਆਂ ਨੂੰ ਸ਼ਕਤੀ 'ਚ ਪਾ ਦਿੱਤਾ ਹੈ। ਹਾਂਜੀ,
ਇਹੋ ਸੰਸਾ ਮਨ ਮੋਹੇ ਬਸਾਲਾ,
ਇਹ ਭਾਈ ਭਿਖਾਰੀ ਜੀ ਮੇਰੇ ਮਨ 'ਚ ਬੜਾ ਸੰਸਾ ਹੈ, ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕਿੱਦਾਂ ਦੇ ਬੰਦੇ ਹੋ। ਜੇ ਤੁਹਾਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਮਰ ਜਾਣਾ, ਤੁਹਾਨੂੰ ਵਿਆਹਣਾ ਨਹੀਂ ਸੀ ਚਾਹੀਦਾ, ਜੇ ਵਿਆਹਣਾ ਸੀ ਤਾਂ ਪੁੱਤਰ ਦੀ ਉਮਰ ਲੰਮੀ ਕਰਾ ਲੈਣੀ ਸੀ ਗੁਰੂ ਸਾਹਿਬ ਕੋਲੋਂ ਅਰਦਾਸ ਕਰਕੇ। ਮੈਨੂੰ ਸਮਝ ਨਹੀਂ ਆਈ ਤੁਸੀਂ ਇੱਦਾਂ ਕਿਉਂ ਕੀਤਾ ਹੈ। ਹਾਂਜੀ,
ਸ਼ਕਤ ਸਹਿਤ ਸਹਿ ਕਸ਼ਟ ਕਰਾਲਾ,
ਔਰ ਇੰਨੀ ਸ਼ਕਤੀ ਹੈ ਤੁਹਾਡੇ ਵਿੱਚ ਕਿ ਤੁਸੀਂ ਜਾਣਦੇ ਹੋ ਪਹਿਲਾਂ, ਅਤੇ ਫਿਰ ਤੁਸੀਂ ਦੁੱਖ ਕਿਉਂ ਭੋਗ ਰਹੇ ਹੋ? ਤਾਕਤ ਹੁੰਦਿਆਂ ਬੰਦੇ ਨੂੰ ਆਪਣੀ ਤਾਕਤ ਵਰਤ ਲੈਣੀ ਚਾਹੀਦੀ ਹੈ, ਜੇਬ 'ਚ ਪੈਸੇ ਹੋਣ ਅਤੇ ਉਹਨੂੰ ਖਰਚ ਕੇ ਬੰਦੇ ਨੂੰ ਸੁਖੀ ਹੋਣਾ ਚਾਹੀਦਾ, ਅਤੇ ਜੇ ਬੰਦਾ ਜੇਬ 'ਚ ਪੈਸੇ ਸਾਂਭ ਕੇ ਰੱਖੀ ਰੱਖੇ ਅਤੇ ਕਸ਼ਟ ਪਾਈ ਜਾਵੇ, ਉਹ ਪੈਸੇ ਕੀ ਕਰਨੇ ਫਿਰ? ਇਸੇ ਤਰ੍ਹਾਂ ਜੇ ਤੁਹਾਡੇ ਕੋਲ ਕੋਈ ਕਰਾਮਾਤ, ਕੋਈ ਸ਼ਕਤੀ, ਕੋਈ ਅੰਤਰਜਾਮਤਾ ਭਵਿੱਖ ਨੂੰ ਜਾਣਨ ਦੀ, ਫਿਊਚਰ ਨੂੰ ਜਾਣਨ ਦੀ ਹੈ, ਤਾਂ ਤੁਸੀਂ ਉਹਨੂੰ ਯੂਜ ਕਰਨਾ ਸੀ, ਆਪਣੇ ਬੱਚੇ ਦੀ ਉਮਰ ਵਧਾਉਣੀ ਸੀ, ਅਰਦਾਸ ਕਰਾ ਕੇ ਗੁਰੂ ਸਾਹਿਬ ਕੋਲੋਂ। ਹਾਂਜੀ,
ਸੰਤ ਭਿਖਾਰੀ ਗਰਾ ਉਚਾਰੀ।
ਭਾਈ ਗੁਰਮੁਖ ਦਾ ਇਹ ਸਵਾਲ ਸੁਣ ਕੇ ਭਾਈ ਸਾਹਿਬ ਭਿਖਾਰੀ ਜੀ ਬੜੇ ਧੀਰਜ ਨਾਲ ਉੱਤਰ ਦਿੰਦੇ ਹਨ। ਹਾਂਜੀ,
ਇਹ ਮਨਮੁਖ ਕੀ ਰੀਤ ਵਿਚਾਰੀ।
ਇਹ ਭਾਈ ਗੁਰਮੁਖ ਜੀ, ਤੁਸੀਂ ਹੈ ਤਾਂ ਗੁਰਮੁਖ ਹੋ ਪਰ ਗੱਲਾਂ ਮਨਮੁੱਖਾਂ ਵਾਲੀਆਂ ਕਰ ਰਹੇ ਹੋ। ਇਹ ਜਿਹੜੇ ਬਚਨ ਨੇ ਮਨਮੁੱਖ ਕਰਦੇ ਹਨ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਵੀ ਪੁੱਤਰ ਦੀ ਉਮਰ ਵਧਾ ਲੈਣੀ ਸੀ ਜਾਂ ਬੱਚੇ ਦਾ ਵਿਆਹ ਨਹੀਂ ਸੀ ਕਰਨਾ, ਉਹਨੂੰ ਮਰਨ ਜਾਣ ਦੇਣਾ ਸੀ, ਮਰਨਾ ਸੀ ਉਹਨੇ, ਤਾਂ ਉਹ ਆਸ਼ਾਦੀ ਨਹੀਂ ਸੀ ਕਰਨੀ, ਇਹ ਨਹੀਂ ਸੀ ਕਰਨਾ, ਉਹ ਨਹੀਂ ਸੀ ਕਰਨਾ, ਇਹ ਸਾਰੇ ਕੰਮ ਮਨਮੁੱਖ ਕਰਦੇ ਨੇ। ਇੱਦਾਂ ਦੇ ਮਨਮੁੱਖ ਵਾਲੀ ਰੀਤ ਹੈ। ਹਾਂਜੀ,
ਜਥਾ ਯੋਗ ਪਰਮੇਸ਼ੁਰ ਕਰੈ।
ਕਿਉਂ? ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ। ਆਖੋ ਸਤਨਾਮ ਸ੍ਰੀ ਪਰਮੇਸ਼ੁਰ, ਜੋ ਕਰਦਾ ਉਹ ਠੀਕ ਕਰਦਾ। ਬਸ ਗੁਰੂ ਕੇ ਸਿੱਖ ਦਾ ਇਹ ਨਿਸ਼ਚਾ ਹੋਣਾ ਚਾਹੀਦਾ, ਵਾਹਿਗੁਰੂ ਦੇ ਕੀਤ ਕੀਤੇ 'ਤੇ ਕਿਸੇ ਤਰ੍ਹਾਂ ਦਾ ਕੁਐਸਚਨ ਨਹੀਂ, ਕੋਈ ਕਿੰਤੂ ਨਹੀਂ। ਜੋ ਕਰ ਰਿਹਾ ਮੇਰਾ ਵਾਹਿਗੁਰੂ ਠੀਕ ਕਰ ਰਿਹਾ, ਬਸ। ਹਾਂਜੀ,
ਤਿਸ ਮਹਿ ਦੁੱਖ ਸੰਸਾਰ ਜੋ ਧਰੈ।
ਉਹਦੇ ਵਿੱਚ ਜਿਹੜਾ ਸੰਸਾਰ ਰੱਖੇਗਾ ਵੀ ਇਹ ਕਿਉਂ ਕਰਤਾ, ਕਿੱਦਾਂ ਕਰਤਾ, ਕਿਉਂ ਕਰਤਾ, ਕਿਵੇਂ ਕਰਤਾ, ਉਹ ਸਿੱਖ ਨਹੀਂ ਹੈ। ਸਿੱਖੀ ਸਾਧ ਸੰਗਤ ਜੀ ਬੜੀ ਦੂਰ ਹੈ, ਅਸੀਂ 100 ਜਨਮ ਨਹੀਂ ਸਿੱਖ ਬਣ ਸਕਦੇ, ਉੱਦਾਂ ਬਣੇ ਬਣਾਏ ਸਿੱਖਾਂ ਅਸੀਂ, ਪਰ ਸਿੱਖ ਹੀ ਬੜੀ ਦੂਰ ਹੈ। ਸਿੱਖੀ ਦੀ ਮੰਜ਼ਿਲ ਬਹੁਤ ਔਖੀ ਹੈ। ਭਾਈ ਭਿਖਾਰੀ ਜੀ ਕਹਿੰਦੇ ਜੀ ਸਿੱਖ ਬਣਨਾ ਨਾ ਤਾਂ ਫਿਰ ਕਿਸ ਕੁਐਸਚਨ ਨਹੀਂ ਕਰਨਾ ਪਾਣੀ 'ਤੇ, ਜੋ ਹੈ ਠੀਕ ਹੈ ਬਸ। ਹਾਂਜੀ,
ਯਤਨ ਕਰੇ ਭਾਵੀ ਕੋ ਮੇਟਣ।
ਕਹਿੰਦੇ ਜਿਹੜਾ ਪਰਮੇਸ਼ੁਰ ਦੇ ਭਾਣੇ ਨੂੰ, ਉਹਦੀ ਰਜਾ ਨੂੰ, ਉਹਦੀ ਭਾਵੀ ਨੂੰ ਮੇਟਣ ਦਾ ਯਤਨ ਕਰਦਾ ਵੀ ਮੈਂ ਵਾਹਿਗੁਰੂ ਦੇ ਭਾਣੇ ਨੂੰ ਮੋੜ ਦਿਆਂਗਾ, ਮੈਂ ਇੱਦਾਂ ਨਹੀਂ, ਇੱਦਾਂ ਹੋਣ ਨਹੀਂ ਦਿਆਂਗਾ, ਮੈਂ ਇੱਦਾਂ ਕਰ ਦਿਆਂਗਾ, ਉਹ ਬੰਦਾ ਫੇਲ ਹੋ ਜਾਂਦਾ।
ਤਿਸ ਕੋ ਪ੍ਰਭ ਸੰਗ ਕਬੋ ਨਾ ਭੇਟਣ।
ਉਹਦਾ ਪਰਮਾਤਮਾ ਦੇ ਨਾਲ ਕਦੀ ਮਿਲਾਪ ਨਹੀਂ ਹੁੰਦਾ। ਜਿਹੜਾ ਬੰਦਾ ਵਾਹਿਗੁਰੂ ਪਰਮਾਤਮਾ ਦੇ ਭਾਣੇ ਨੂੰ ਮੇਟਣ ਦੀ ਕੋਸ਼ਿਸ਼ ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਕਦੀ ਵੀ ਨਹੀਂ ਮਿਲ ਸਕਦਾ। ਹਾਂਜੀ,
ਜੈਸੀ ਇੱਛਾ ਹੋਏ ਭਗਵਾਨ।
ਬਸ ਜਿੱਦਾਂ ਦੀ ਭਗਵਾਨ ਦੀ ਮਰਜ਼ੀ ਹੈ, ਜਿੱਦਾਂ ਦੀ ਵਾਹਿਗੁਰੂ ਦੀ ਇੱਛਾ ਹੈ, ਉਹ ਮੰਨ ਲਓ, ਬਸ ਇਸੇ ਵਿੱਚ ਤੁਹਾਡਾ ਪਰਮਾਤਮਾ ਨਾਲ ਮਿਲਾਪ ਹੋਣਾ। ਭਾਣੇ ਤੋਂ ਬਿਨਾਂ, ਉਹਦੀ ਰਜਾ ਨੂੰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਹਾਂਜੀ,
ਤਸਮਹਿ ਕੀਜਹਿ ਹਰਖ ਮਹਾਨ।
ਜਿਵੇਂ ਵਾਹਿਗੁਰੂ ਕਰ ਰਿਹਾ, ਜਿਵੇਂ ਰੱਖ ਰਿਹਾ, ਖੁਸ਼ ਰਹੋ, ਉਹਦੀ ਰਜਾ ਵਿੱਚ ਰਾਜੀ ਰਹੋ। ਹਾਂਜੀ,
ਸਭ ਕੋ ਸਮ ਪ੍ਰਭ ਬੈਰ ਨਾ ਪ੍ਰੀਤ।
ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਇੱਕੋ ਜਿਹਾ ਵੇਖਦਾ, ਪਰਮਾਤਮਾ ਦੀ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਨਾਲ ਦੋਸਤੀ ਵੀ ਨਹੀਂ, ਉਹਦੇ ਲਈ ਸਭ ਕੁਝ ਬਰਾਬਰ ਹੈ। ਉਹ ਇਹ ਨਹੀਂ ਦੇਖਦਾ ਵੀ ਇੱਥੇ ਕੱਚਾ ਹੈ, ਪੱਕਾ ਹੈ, ਵੱਡਾ ਹੈ, ਛੋਟਾ ਹੈ, ਜਵਾਨ ਹੈ, ਬੁੱਢਾ ਹੈ, ਬਾਰੇ ਬੁੱਢੇ ਤਰਨੇ ਭਈਆ ਸਭ ਨੂੰ ਜੰਮ ਲੈ ਜਾਈ ਹੈ ਰੇ। ਬੁੱਢਿਆਂ ਨੂੰ ਵੀ ਲੈ ਜਾਂਦਾ, ਜਵਾਨਾਂ ਨੂੰ ਵੀ ਲੈ ਜਾਂਦਾ, ਬੱਚਿਆਂ ਨੂੰ ਵੀ ਲੈ ਜਾਂਦਾ। ਹਾਂਜੀ,
ਕਰਮ ਹੇਰ ਫਲ ਦੇਹ ਸੁਨੀਤ।
ਪਰਮਾਤਮਾ ਜੀਵਾਂ ਦੇ ਕਰਮਾਂ ਦੇ ਫਲ ਦਿੰਦਾ, ਜਿਹੋ ਜਿਹੇ ਕਰਮ ਹੋਣ ਉਹੋ ਜਿਹੇ ਫਲ ਦਿੰਦਾ। ਕਿਸੇ ਨੂੰ ਵੀ ਉਹ ਲਿਹਾਜ਼ਦਾਰੀ ਨਹੀਂ ਕਰਦਾ, ਕਿਸੇ ਨਾਲ ਕਠੋਰਤਾ ਨਹੀਂ ਕਰਦਾ, ਯਾਨੀ ਕਿਸੇ ਨਾਲ ਉਹਦਾ ਵੈਰ ਵਿਰੋਧ ਨਹੀਂ, ਕਿਸੇ ਨਾਲ ਉਹਦੀ ਮਿੱਤਰਚਾਰੀ ਨਹੀਂ, ਬਸ ਕਰਮਾਂ ਦੇ ਫਲ ਦਿੰਦਾ। ਜਿੱਦਾਂ ਦੇ ਬੀਜ ਬੀਜੇ ਕਿਸੇ ਨੇ, ਉਹੋ ਜਿਹੇ ਵੱਢ ਲੈਂਦਾ ਬੰਦਾ। ਹਾਂਜੀ,
ਕਸ਼ਟ ਆਏ ਕਰ ਸਖਤ ਹਰਾਵੈ।
ਹਾਂ, ਕਹਿੰਦੇ ਜਦੋਂ ਕਰਮਾਂ ਦੇ ਫਲ ਕਸ਼ਟ ਆਉਂਦੇ ਨੇ ਤੇ ਉਹ ਆ ਕੇ ਦੁੱਖ ਦਿੰਦੇ ਨੇ। ਹਾਂਜੀ,
ਪਾਪ ਕਰੇ ਸੋ ਫਲ ਭੁਗਤਾਵੈ।
ਜਿਹੜੇ ਬੰਦੇ ਪਾਪ ਕਰਦੇ ਨੇ ਉਹਨਾਂ ਨੂੰ ਦੁੱਖ ਕਸ਼ਟ ਭੋਗਣੇ ਪੈਂਦੇ, ਉਹ ਦੁੱਖ ਜਿਹੜਾ ਪਾਪਾਂ ਦਾ ਫਲ ਹੀ ਹੁੰਦਾ ਹੈ। ਹਾਂਜੀ,
ਹੋਏ ਸੁਖੀ ਕੇ ਸੰਕਟ ਦੇਤ।
ਪਰਮਾਤਮਾ ਕੁਛ ਨਹੀਂ ਕਿਸੇ ਨੂੰ ਕਰਦਾ, ਉਹਦੇ ਕਰਮ ਹੀ ਉਹਨੂੰ ਫਲ ਦਿੰਦੇ ਨੇ, ਪੁੰਨ ਜਾਂ ਪਾਪ ਦਾ ਫਲ ਦੁੱਖ ਸੁੱਖ ਮਿਲ ਜਾਂਦਾ ਹੈ।
ਸੋਪੇ ਨਾ ਦਰਗਹਿ ਆਦਰ ਲੇਤ।
ਜਿਹੜਾ ਪਰਮਾਤਮਾ ਦੇ ਭਾਣੇ ਨੂੰ ਮੇਟ ਕੇ ਸੁਖੀ ਹੋਣਾ ਚਾਹੁੰਦਾ, ਉਹ ਵਾਹਿਗੁਰੂ ਦੇ ਭਾਣੇ ਵਿੱਚ ਨਾ ਚੱਲਣ ਵਾਲਾ ਬੰਦਾ ਦਰਗਾਹ ਵਿੱਚ ਆਦਰ ਨਹੀਂ ਪਾਉਂਦਾ।
ਹਾਂਜੀ, ਨਿਰਪ ਮਾਇਕ ਜੋ ਕਰਹਿ ਸੁ ਭਾਵੈ।
ਵਾਹਿਗੁਰੂ ਪਰਮਾਤਮਾ ਸਾਰੀ ਦੁਨੀਆ ਦਾ ਰਾਜਾ ਹੈ, ਮਾਲਕ ਹੈ, ਜੋ ਉਹਨੂੰ ਚੰਗਾ ਲੱਗਦਾ ਉਹ ਕਰਦਾ। ਹਾਂਜੀ,
ਸੋ ਸੇਵਕ ਤਿਸ ਤੇ ਸੁਖ ਪਾਵੈ।
ਜਿਵੇਂ ਰਾਜੇ ਦਾ ਕੋਈ ਨੌਕਰ, ਉਹ ਰਾਜੇ ਦੇ ਮਰਜ਼ੀ ਅਨੁਸਾਰ ਚੱਲੇ ਤਾਂ ਸੁਖੀ ਰਹੇਗਾ। ਮੰਨ ਲਓ ਰਾਜੇ ਨੇ ਕੋਈ ਕੰਮ ਕਹਿ ਦਿੱਤਾ ਨੌਕਰ ਨੂੰ, ਇਹ ਕਰ, ਜੇ ਉਹ ਕਰ ਦੇਵੇ, ਜਾਂ ਰਾਜੇ ਨੇ ਕਿਤੇ ਉਹਨੂੰ ਕਿਸੇ ਵੀ ਅਵਸਥਾ 'ਚ ਰੱਖਿਆ ਅਤੇ ਉਹ ਰਹਿ ਗਿਆ, ਉਹਦੇ ਰਾਜੇ ਦੇ ਹੁਕਮ 'ਚ ਚੱਲਿਆ, ਰਾਜੇ ਦਾ ਕਹਿਣਾ ਮੰਨਿਆ, ਅਤੇ ਨੌਕਰ ਨੂੰ ਖੁਸ਼ੀ ਮਿਲਦੀ ਹੈ। ਰਾਜਾ ਖੁਸ਼ ਕਰਦਾ, ਜਾ ਬਈ ਮੇਰਾ ਕਹਿਣਾ ਮੰਨਦਾ, ਵਧੀਆ ਬੰਦਾ। ਹਾਂਜੀ,
ਜਿਹ ਮਹਿ ਪਤ ਕ੍ਰਿਤ ਮਹਿ ਦੇ ਦੋਸ਼ੂ।
ਜਿਹੜਾ ਰਾਜੇ ਦੇ ਕੰਮ 'ਚ ਦੋਸ਼ ਲਾ ਦਿੰਦਾ, ਨਹੀਂ ਰਾਜੇ ਨੇ ਠੀਕ ਨਹੀਂ ਕੀਤਾ, ਇਹ ਰਾਜੇ ਨੇ ਠੀਕ ਨਹੀਂ ਕੀਤਾ, ਉਹ ਫਿਰ ਰਾਜੇ ਦਾ ਮਨ ਪਸੰਦ ਨੌਕਰ ਨਹੀਂ ਹੁੰਦਾ, ਰਾਜਾ ਫਿਰ ਉਹਨੂੰ ਬਹੁਤਾ ਲਾਇਕ ਨਹੀਂ ਕਰਦਾ। ਹਾਂਜੀ,
ਰਸੇ ਤਾਹੇ ਪਰ ਲਖੇ ਬੇਹੋਸ਼ੂ।
ਕਹਿੰਦੇ ਜਿਹੜਾ ਰਾਜੇ ਉੱਤੇ ਦੋਸ਼ ਆਰੋਪਣ ਕਰਦਾ, ਰਾਜੇ ਨੇ ਠੀਕ ਨਹੀਂ ਕੀਤਾ, ਰਾਜਾ ਵੀ ਉਹਦੇ ਉੱਤੇ ਫਿਰ ਦੋਸ਼ ਲਾਉਂਦਾ ਵੀ ਇਹ ਬੰਦਾ ਮੇਰੇ ਗਹਿਣੇ ਤੋਂ ਬਾਹਰ ਹੈ। ਹਾਂਜੀ,
ਇਮ ਅਲਪ ਗਿਆਨ ਕੀ ਕਿਰਤ ਮਾਹੀ।
ਇਸ ਤਰ੍ਹਾਂ ਜਿਹੜੇ ਅਲਪਗ ਜੀਵ ਹਨ, ਇਮ ਅਲਪਗਿਆਨ ਕੀ ਕਿਰਤ ਮਾਹੀ। ਅਲਪਗ ਕਹਿੰਦੇ ਨੇ ਥੋੜ੍ਹੇ ਗਿਆਨ ਵਾਲੇ, ਅਗਿਆਨੀ ਥੋੜ੍ਹੀ ਬੁੱਧੀ ਵਾਲੇ ਜਿਹੜੇ ਜੀਵ ਹਨ।
ਪ੍ਰਭ ਸਰਬਗ ਜੋ ਚਿਥ ਆਹੀ।
ਜੋ ਪਰਮਾਤਮਾ ਸਰਬਗ ਹੈ, ਜਥੋ ਚਿਤ ਆਹੀ, ਉਹਨੇ ਜਿਵੇਂ ਕਰਨਾ ਉਵੇਂ ਹੀ ਕਰਨਾ, ਜਿਵੇਂ ਉਹਦੇ ਮਨ ਵਿੱਚ ਆਉਂਦੀ ਹੈ ਪਰਮਾਤਮਾ ਦੇ, ਉੱਦਾਂ ਹੀ ਕਰੇਗਾ ਪਰਮਾਤਮਾ।
ਬਿਨਾਂ ਕਰਮ ਸੁੱਖ ਦੁੱਖ ਨਹਿ ਦੇਤ।
ਪਰਮਾਤਮਾ ਕਰਮਾਂ ਦੇ ਫਲ ਦਿੰਦਾ, ਸੁੱਖ ਦੁੱਖ ਜੋ ਦਿੰਦਾ ਕਰਮਾਂ ਦਾ ਫਲ ਦਿੰਦਾ। ਹਾਂਜੀ,
ਭਗਤ ਹੈ ਸੋਏ ਜੇ ਬੀਜੇ ਖੇਤ।
ਜੀਵ ਉਹੀ ਭੋਗਦੇ ਨੇ ਜਿਹੜੇ ਆਪਣੇ ਕਰਮਾਂ ਦੇ ਖੇਤ 'ਚ ਬੀਜਦੇ ਨੇ। ਖੇਤ ਸਰੀਰ ਜੋ ਬੀਜੀਆ ਸੋ ਅੰਤ ਖਲੋਆ ਆਏ, ਜੋ ਕਰਮ ਕਰਦੇ ਨੇ ਉਹੋ ਜਿਹਾ ਹੀ ਫਲ ਭੋਗਦੇ ਨੇ ਜੀਵ। ਹਾਂਜੀ,
ਇਮ ਵਿਚਾਰ ਜਿਸ ਗਏ ਔਰ ਹੋਏ।
ਜਿਹਦੇ ਮਨ ਜਿੱਦਾਂ ਦੀ ਵਿਚਾਰ ਆਉਂਦੀ ਹੈ। ਹਾਂਜੀ,
ਪ੍ਰਭ ਕ੍ਰਿਤ ਪਰ ਨਿਤ ਹਰ ਕਹਿ ਸੋਏ।
ਉਹ ਪਰਮਾਤਮਾ ਦੇ ਕੀਤੇ ਤੇ ਖੁਸ਼ ਰਹਿੰਦੇ, ਬਸ ਜੋ ਕਰ ਰਿਹਾ ਠੀਕ ਕਰ ਰਿਹਾ। ਹਾਂਜੀ,
ਤਿਸ ਕੋ ਸਨਮੁਖ ਕਹਿ ਜੋ ਜੋ ਸੰਤ।
ਉਹਨੂੰ ਕਹਿੰਦੇ ਸਨਮੁਖ ਸਿੱਖ, ਉਹੀ ਸਨਮੁਖ ਹੁੰਦਾ। ਹਾਂਜੀ,
ਤਰਕ ਹੈ ਮਨਮੁਖ ਦੁੱਖ ਲਹਿ ਅੰਤ।
ਜਿਹੜਾ ਤਰਕਾਂ ਕਰਦਾ ਭਾਣੇ ਤੇ ਕਿੰਤੂ ਪਰੰਤੂ ਕਰਦਾ, ਅੰਤ ਨੂੰ ਦੁਖੀ ਹੁੰਦਾ, ਉਹਨੂੰ ਹੀ ਮਨਮੁਖ ਕਹਿੰਦੇ ਹਨ। ਹਾਂਜੀ,
ਸਤਿਗੁਰ ਤੇ ਨਿਤ ਜਾਚਿਆ ਐਸੇ।
ਮਹਾਰਾਜ ਸਾਹਿਬ ਜੀ ਕੋਲੋਂ, ਸਤਿਗੁਰਾਂ ਕੋਲੋਂ ਇਸ ਤਰ੍ਹਾਂ ਦੀ ਮੰਗ ਕਰਨੀ ਚਾਹੀਦੀ ਹੈ। ਹਾਂਜੀ,
ਪ੍ਰਭ ਕ੍ਰਿਤ ਪਰ ਆਨੰਦ ਲਹਿ ਜੈਸੇ।
ਕਿ ਵਾਹਿਗੁਰੂ ਮੈਨੂੰ ਆਪਣੇ ਭਾਣੇ 'ਚ ਰੱਖਣਾ, ਜਿਵੇਂ ਤੁਹਾਡੀ ਮਰਜ਼ੀ ਹੈ ਮੈਂ ਉੱਦਾਂ ਹੀ ਰਵਾਂ, ਇਹ ਅਰਦਾਸ ਕਰਨੀ ਚਾਹੀਦੀ ਹੈ। ਭਾਣਾ ਮੰਨਣ ਦੀ ਸ਼ਕਤੀ ਮੰਗਣੀ ਚਾਹੀਦੀ ਹੈ। ਹਾਂਜੀ,
ਨਾਸ਼ਵੰਤ ਦ੍ਰਿਸ਼ਮਾਨ ਪਦਾਰਥ।
ਕਿਉਂਕਿ ਜਿਹੜੇ ਪਦਾਰਥ ਦਿਸ ਰਹੇ ਨੇ ਇਹ ਸਾਰੇ ਨਾਸ਼ਵੰਤ ਨੇ, ਇਹਨਾਂ ਸਾਰਿਆਂ ਪਦਾਰਥਾਂ ਨੇ ਖਤਮ ਹੋਣਾ ਹੀ ਹੋਣਾ। ਕੋਈ ਚੀਜ਼ ਦੁਨੀਆ ਦੀ, ਭਾਵੇਂ ਕੋਈ ਰਿਸ਼ਤਾ ਨਾਤਾ ਹੈ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਬੁੱਢਾ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਪਦਾਰਥ ਹੈ, ਵਸਤੂ ਹੈ, ਚੀਜ਼ ਹੈ ਕੋਈ, ਉਹ ਰਹਿਣੀ ਥੋੜ੍ਹਾ ਹਮੇਸ਼ਾ ਨਹੀਂ ਰਹਿਣੀ, ਹਮੇਸ਼ਾ ਕੋਈ ਚੀਜ਼ ਨਹੀਂ ਰਹਿਣੀ। ਸਾਰੇ ਪਦਾਰਥ ਦ੍ਰਿਸ਼ਮਾਨ ਸੰਸਾਰ ਦੇ ਬਿਨਸ ਜਾਣੇ ਹਨ। ਹਾਂਜੀ,
ਇਹਨਾਂ ਲੱਗ ਜਨਮ ਨਾ ਖੋਏ ਅਕਾਰਥ।
ਇਹਨਾਂ ਦੇ ਵਿੱਚ ਲੱਗ ਕੇ ਆਪਣਾ ਜਨਮ ਅਕਾਰਥ ਨਾ ਗੁਆਵੇ, ਬਿਰਥਾ ਨਾ ਗੁਆਵੇ ਜਨਮ। ਹਾਂਜੀ,
ਮਮ ਸਤ ਨਖਾ ਕਰਮ ਜਿਮਕੀਨ।
ਮੇਰੀ ਨੂੰਹ ਦੇ ਜਿਹੜੇ ਕਰਮ ਨੇ ਉਹਦੇ ਨਾਲ ਨੇ, ਮੇਰੇ ਪੁੱਤਰ ਦੇ ਜਿਹੜੇ ਕਰਮ ਨੇ ਉਹਦੇ ਨਾਲ ਨੇ। ਪੁੱਤਰ ਨੇ ਮਰਨਾ ਸੀ, ਉਹਦੇ ਕਰਮ ਸੀ, ਨੂੰਹ ਨੇ ਵਿਧਵਾ ਹੋਣਾ ਸੀ, ਉਹਦੇ ਕਰਮ। ਹਾਂਜੀ,
ਸੋਭ ਸੁਣੋ ਕਰ ਸੰਸਾਹੀਨ।
ਸੋ ਉਹ ਸੰਸਾਹੀਨ ਹੋ ਕੇ ਸੁਣੋ। ਹਾਂਜੀ,
ਤਪਸੀ ਤਪਸੀ ਹੱਤੋ ਪ੍ਰਥਮ ਕੇ ਜਨਮਾਂ।
ਪਿਛਲੇ ਜਨਮ ਦੀ ਗੱਲ ਹੈ, ਮੇਰਾ ਪੁੱਤਰ ਤਪਸਵੀ ਸੀ। ਹਾਂਜੀ,
ਪੁਰਤੇ ਜਾਚ ਖਾਏ ਰਹੇ ਬਨਮਾਂ।
ਇਹ ਜੰਗਲ 'ਚ ਰਹਿੰਦਾ ਸੀ ਅਤੇ ਨਗਰ ਵਿੱਚ ਜਾਂਦਾ ਸੀ, ਉੱਥੋਂ ਮੰਗ ਕੇ ਖਾਂਦਾ ਸੀ। ਹਾਂਜੀ,
ਤਪ ਕਰ ਪਰਮੇਸ਼ਰ ਆਰਾਧੇ।
ਤਪ ਕਰਦਾ ਸੀ, ਪਰਮਾਤਮਾ ਦੀ ਭਗਤੀ ਕਰਦਾ ਸੀ। ਹਾਂਜੀ,
ਮਹਾਂ ਯਤਨ ਤੇ ਇੰਦਰੀਆਂ ਸਾਧੇ।
ਬੜਾ ਯਤਨ ਕਰਕੇ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕੀਤਾ ਸੀ, ਅੱਖਾਂ 'ਤੇ, ਕੰਨਾਂ 'ਤੇ, ਮਨ 'ਤੇ ਕਾਬੂ ਪਾਇਆ ਹੋਇਆ ਸੀ। ਯਾਨੀ ਕਾਮ ਕ੍ਰੋਧ ਵਾਲੇ ਪਾਸੇ ਮਾੜੇ ਪਾਸੇ ਬਿਰਤੀ ਨਹੀਂ ਸੀ ਜਾਂਦੀ, ਬੜਾ ਤਗੜਾ ਤਪੱਸਵੀ ਸੀ। ਹਾਂਜੀ,
ਇੱਕ ਦਿਨ ਪੂਰੇ ਤੇ ਚੱਲਿਓ ਅਗਾਈ।
ਇੱਕ ਦਿਨ ਦੀ ਗੱਲ ਹੈ, ਨਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਲੈ ਕੇ ਭਿਖਿਆ ਚੱਲਿਆ। ਹਾਂਜੀ,
ਬਾਰ ਬਦੂ ਲਖ ਰੂਪ ਲਭਾਈ,
ਰਸਤੇ 'ਚ ਇੱਕ ਬੜੀ ਸੁੰਦਰ ਇਸਤਰੀ ਦੇ ਦਰਸ਼ਨ ਹੋ ਗਏ, ਉਹ ਸੀ ਵੇਸ਼ਿਆ। ਉਹ ਇਸ ਤਪੱਸਵੀ ਦਾ ਰੂਪ ਵੇਖ ਕੇ ਡੋਲ ਗਈ। ਉਹ ਕਹਿੰਦੀ, ਬੜਾ ਨੌਜਵਾਨ ਗੱਭਰੂ ਹੈ, ਸੋਹਣਾ ਹੈ, ਹੈ ਸੀ ਇਸ ਤਪੱਸਵੀ। ਔਰ ਤਪੱਸਵੀ ਲੋਕ ਜਿਹੜੇ ਹੁੰਦੇ ਨੇ, ਉਹਨਾਂ ਦੇ ਚਿਹਰੇ 'ਤੇ ਕੁਦਰਤੀ ਨੂਰ ਹੁੰਦਾ। ਹਾਂਜੀ,
ਤਪਸੀ ਦੇਖ ਤੇ ਮਨ ਬਰਮਾਇਓ,
ਤਪੱਸਵੀ ਨੂੰ ਵੇਖ ਕੇ ਵੇਸ਼ਿਆ ਦਾ ਮਨ ਡੋਲ ਗਿਆ। ਹਾਂਜੀ,
ਹੱਠ ਕਰ ਮਿਲਿਓ ਨਾ ਬਨ ਗਮਨਾਇਓ,
ਅਤੇ ਉਸ ਵੇਸ਼ਿਆ ਦੇ ਮੋਹ ਜਾਲ 'ਚ ਤਪੱਸਵੀ ਵੀ ਫਸ ਗਿਆ। ਕਹਿੰਦੇ ਜੰਗਲ 'ਚ ਨਹੀਂ ਗਿਆ, ਉਹਦੇ ਕੋਲ ਬਹਿ ਗਿਆ, ਖਲੋ ਗਿਆ ਉਹਦੇ ਕੋਲ। ਹਾਂਜੀ,
ਕਾਲ ਕਰਿਆ ਐਸੀ ਤੇ ਭਈ,
ਇਹੋ ਜਿਹਾ ਭਾਣਾ ਵਰਤਿਆ, ਇਹੋ ਜਿਹੀ ਸਮਾਂ ਬਣ ਗਿਆ। ਹਾਂਜੀ,
ਦਹੂ ਦੇਹ ਸਮਰਤ ਛੁੱਟ ਗਈ,
ਕਹਿੰਦੇ ਦੋਵਾਂ ਦੀ ਮੌਤ ਹੋ ਗਈ। ਹਾਂਜੀ,
ਤਪ ਫਲ ਤੇ ਇਮ ਮਾਮ ਸਤ ਹੋਵਾ,
ਤਪੱਸਿਆ ਕੀਤੀ ਹੋਈ ਸੀ ਇਸ ਕਰਕੇ ਮੇਰਾ ਪੁੱਤਰ ਬਣ ਕੇ ਆਇਆ। ਹਾਂਜੀ,
ਸਿਮਰ ਪ੍ਰਭੂ ਕੋ ਸੰਕਟ ਖੋਵਾ,
ਔਰ ਸਿਮਰਨ ਕੀਤਾ ਪਰਮੇਸ਼ਰ ਦਾ, ਮੇਰੇ ਘਰ ਰਹਿ ਕੇ ਵੀ ਬਾਣੀ ਪੜ੍ਹੀ, ਨਾਮ ਜਪਿਆ, ਸਿਮਰਨ ਕਰਦਾ ਸੀ। ਜਿਹੜੇ ਕੋਈ ਕਰਮ ਮਾੜੇ ਮੋਟੇ ਸੀਗੇ ਉਹ ਵੀ ਮਿਟ ਗਏ। ਹਾਂਜੀ,
ਬਾਰ ਮੁਖਾ ਇਹ ਨੁਖਾ ਭਈ ਹੈ,
ਉਹ ਜਿਹੜੀ ਵੇਸ਼ਿਆ ਸੀ ਮਿਲਣਾ ਚਾਹੁੰਦੀ ਸੀ, ਉਦੋਂ ਤਾਂ ਮਿਲ ਨਹੀਂ ਸਕੀ, ਹੁਣ ਕਹਿੰਦੇ ਵੇਸ਼ਿਆ ਮੇਰੀ ਨੂੰਹ ਬਣ ਕੇ ਆ ਗਈ ਮਿਲਣ ਵਾਸਤੇ। ਹਾਂਜੀ,
ਤਪਸੀ ਰਤ ਤੇ ਸੁਮਤ ਲਈ ਹੈ,
ਪਰ ਤਪੱਸਵੀ ਨਾਲ ਪ੍ਰੇਮ ਸੀ ਨਾ, ਕਿਸੇ ਮਾੜੇ ਬੰਦੇ ਨਾਲ ਪ੍ਰੇਮ ਨਹੀਂ ਸੀ, ਤਪੱਸਵੀ ਨਾਲ ਪ੍ਰੇਮ ਸੀ, ਉਹਦੇ ਕਰਕੇ ਇਹਨੂੰ ਵੀ ਸੋਝੀ ਹੋ ਗਈ, ਉਹਦੇ ਅੰਦਰ ਸੁਮਤ ਆ ਗਈ, ਸੁਭ ਗਿਆਨ ਆ ਗਿਆ। ਹਾਂਜੀ,
ਸਿੱਖ ਸੰਗਤ ਕੀ ਸੇਵ ਕਮਾਵੈ,
ਹੁਣ ਸਾਡੇ ਘਰ ਰਹਿ ਕੇ ਨਾ ਇਹਨੇ ਗੁਰਸਿੱਖਾਂ ਦੀ ਸੇਵਾ ਕਰਨੀ, ਸੰਗਤ ਨੂੰ ਪ੍ਰਸ਼ਾਦਾ ਛਕਾਇਆ ਕਰੇਗੀ, ਨਾਮ ਜਪਿਆ ਕਰੇਗੀ, ਇਹਦੇ ਸਾਰੇ ਕਰਮ ਸੁਧਰ ਜਾਣਗੇ। ਪਿਛਲਾ ਸਾਰਾ ਲਿਖ ਜਨਮ ਬਦਲ ਗਿਆ ਨਾ, ਇਸ ਜਨਮ 'ਚ ਇਹਨੇ ਸੰਤਨੀ ਵਾਲਾ ਜਨਮ ਪਾਲਣਾ। ਇੱਕ ਤਪੱਸਵੀ ਨਾਲ ਪ੍ਰੇਮ ਸੀਗਾ, ਉਹਦਾ ਵੀ ਇੱਕ ਰਾਤ ਦਾ ਹੀ ਇਹਦੇ ਨਾਲ ਸੰਯੋਗ ਸੀ ਅਤੇ ਉਹ ਚਲਾ ਗਿਆ। ਇਹਦੇ ਬਾਕੀ ਸਵਾਸ ਬੰਦਗੀ ਕਰਕੇ ਸਫਲ ਹੋਣੇ ਹੈ। ਹਾਂਜੀ,
ਅੰਤ ਵਿਖੇ ਉੱਤਮ ਪਦ ਭਾਵ ਪਾਵੈ,
ਇਹ ਹੁਣ ਸਤਸੰਗਤ ਦੀ ਸੇਵਾ ਕਰਕੇ ਅੰਤ ਨੂੰ ਮੁਕਤੀ ਪਾਏਗੀ। ਹਾਂਜੀ,
ਤਾਂ ਤੇ ਭੋਗ ਗੁਰਮੁਖ ਸੁਣ ਲੀਜਾ,
ਇਹ ਭਾਈ ਗੁਰਮੁਖ ਜੀ ਜੋ ਕੁਝ ਵੀ ਵਾਹਿਗੁਰੂ ਕਰਦਾ ਠੀਕ ਹੀ ਕਰਦਾ। ਹਾਂਜੀ,
ਭਾਣਾ ਮੰਨਣ ਮਾਨਣ ਮਨ ਥਿਰ ਕੀਜਾ,
ਭਾਣਾ ਮੰਨਣਾ, ਇਹਦੇ 'ਚ ਆਪਣਾ ਮਨ ਟਿਕਾਓ, ਭਾਣਾ ਮੰਨਣ ਦੀ ਜਾਂਚ ਸਿੱਖੋ, ਇਹਦੇ 'ਚ ਬੜਾ ਸੁੱਖ ਹੈ। ਹਾਂਜੀ,
ਸਤਿਨਾਮ ਕੋ ਸਿਮਰਨ ਕਰਨੋ,
ਸਤਿਨਾਮ ਸ੍ਰੀ ਵਾਹਿਗੁਰੂ ਦਾ ਜੋ ਸਿਮਰਨ ਕਰਨਾ ਹੈ। ਹਾਂਜੀ,
ਤਨ ਹੰਤਾ ਕੋ ਹਿਰਦੈ ਬਿਸਰਨੋ,
ਆਪਣੇ ਸਰੀਰ ਦਾ ਮੋਹ ਮਿਟਾਉਣਾ ਹੈ, ਤਨ ਹੰਤਾ ਨੂੰ ਦੂਰ ਕਰਨਾ ਹੈ। ਹਾਂਜੀ,
ਮੁਕਤੀ ਤੇ ਮੁਕਤੀ ਮੁਕਤੀ ਕੇ ਸਾਧਨ ਇਹ ਤੀਨ,
ਹਾਂ, ਸਤਿਨਾਮ ਦਾ ਸਿਮਰਨ ਕਰਨਾ, ਭਾਣਾ ਮੰਨਣਾ, ਇਹ ਮੁਕਤੀ ਦੇ ਸਾਧਨ ਹਨ। ਹਾਂਜੀ,
ਕਹਿ ਗੁਰੂ ਅਰ ਸੰਤ ਪ੍ਰਵੀਨ,
ਇਹ ਮਹਾਂਪੁਰਸ਼ ਸਾਰੇ ਕਹਿੰਦੇ, ਗੁਰੂ ਨਾਨਕ ਸਾਹਿਬ ਵੀ ਇਹੀ ਗੱਲ ਕਹਿੰਦੇ ਆ, ਭਾਣਾ ਮੰਨਣ ਨਾਮ ਲਿਵਲਾਵਣ, ਹੋਮੈ ਤਜਨ ਨਾਮ ਲਿਵਲਾਵਣ, ਭਾਣਾ ਮੰਨਣ ਪੰਥੇ ਪਾਵਣ, ਹੋਮੈ ਤਿਆਗਣੀ, ਮੈਂ ਹੈ ਹੀ ਨਹੀਂ ਤੂੰ ਹੀ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਅਤੇ ਭਾਣਾ ਮੰਨਣਾ, ਹੋਮੈ ਤਜਨ ਨਾਮ ਲਿਵਲਾਵਣ, ਭਾਣਾ ਮੰਨਣ ਪੰਥੇ ਪਾਵਣ, ਇਹ ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਨੇ ਦੱਸੀਆਂ, ਮੁਕਤੀ ਦੇ ਸਾਧਨ ਨੇ। ਇਹ ਤਾਂ ਚੱਲੇਗਾ ਮੁਕਤੀ ਹੋ ਜਾਏਗੀ, ਪਹਿਲਾਂ ਤਾਂ ਮੈਂ ਹੈ ਨਹੀਂ, ਦੂਜੀ ਗੱਲ ਹੈ ਵੀ ਤੂੰ ਹੀ ਹੈ, ਅਤੇ ਤੀਜੀ ਗੱਲ ਹੈ ਵੀ ਤੇਰਾ ਭਾਣਾ, ਬਸ ਇਹ ਗੱਲ ਸਮਝ ਆ ਗਈ ਤਾਂ ਪਾਰ ਹੈ ਬੇੜਾ। ਹੁਣ ਇਹ ਔਖੀ ਖੇਡ ਹੈ, ਪਹਿਲਾਂ ਤਾਂ ਮੈਂ ਨਹੀਂ ਮਿਟਦੀ ਬੰਦੇ ਦੀ, ਆਪਣੀ ਹੋਮੇ ਨੂੰ ਕੌਣ ਮਿਟਾਉਣਾ ਚਾਹੁੰਦਾ, ਸਾਰੇ ਮੈਂ ਕਰੀ ਜਾਂਦੇ, ਫਿਰ ਉਹ ਤੂੰ ਤੂੰ ਕੋਈ ਕਰਦਾ ਨਹੀਂ, ਵਾਹਿਗੁਰੂ ਵਾਹਿਗੁਰੂ ਹੁੰਦਾ ਨਹੀਂ, ਜਿੰਨਾ ਚਿਰ ਮੈਂ ਉਨ੍ਹਾਂ ਚਿਰ ਤੂੰ ਤੂੰ ਕਿੱਥੋਂ ਹੋਣੀ ਹੈ। ਜਦੋਂ ਤੂੰ ਤੂੰ ਹੋ ਜਾਏ ਫਿਰ ਭਾਣਾ ਤੇਰਾ ਹੀ ਰਹਿ ਜਾਂਦਾ। ਇਹ ਸਾਰੀਆਂ ਗੱਲਾਂ ਮਹਾਰਾਜ ਦੀ ਕਿਰਪਾ ਨਾਲ ਸਤਿਗੁਰੂ ਕਿਰਪਾ ਕਰ ਰਹੇ ਨੇ। ਭਾਈ ਭਖਾਰੀ ਜੀ ਨੇ ਗੁਰਮੁਖ ਨੂੰ ਦੱਸਿਆ ਕਿ ਕਥਾ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਨਾ ਸਕੇ ਦੀ। ਇਸ ਰਾਤੀ ਗਮ ਪੂਰਨ ਮੋਹਿ ਮਾਇਆ ਤਾ ਅੰਧ ਪੂ ਮਹਾ ਪਿਆਰ ਨਾਨਕ ਪਾਰਿ ਆਏ ਪ੍ਰਭ ਸਰਣਾਗਤੀ ਕਿਰਪਾ
ਨਿਤ ਦਿਆਲ
ਨਿਗ ਕਰਾਰ ਮਨ ਬਸਤੁ ਨਾਨਕ
ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ
ਪਾਰ
ਜੋ ਸ਼ਰਧਾ ਕਰ ਸੇਵੰਦੇ ਗੁਰ
ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।